ਗੁਰੂ ਸੱਚੇ ਪਾਤਸ਼ਾਹ, ਧੰਨ ਧੰਨ ਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਬਹੁਤੀ ਵੱਡੀ ਵਡਿਆਈ ਹੈ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿਆਵੈ ਧਾਏ,
ਸਭ ਥਾਈ ਹੋਏ ਸਹਾਏ।
ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਹਾਨ ਪਵਿੱਤਰ ਇਤਿਹਾਸ ਆਪ ਸਭ ਸਿੱਖ ਸੰਗਤਾਂ ਹਰ ਰੋਜ਼ ਹੀ ਬੜੇ ਪਿਆਰ ਦੇ ਨਾਲ ਇਸ ਸਥਾਨ 'ਤੇ ਬੈਠ ਕੇ ਪ੍ਰੇਮ ਸਹਿਤ ਸੁਣਦੇ ਹੋ, ਸਰਵਣ ਕਰਦੇ ਹੋ। ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਦਰਿਆ ਵਿੱਚ ਸੁਭਾਇਮਾਨ ਕੀਤਾ। ਉਹਦੇ ਤੋਂ ਬਾਅਦ ਅੱਗੋਂ ਤੁਸੀਂ ਸੁਣਿਆ, ਸ਼ੀਆਂ ਮਸੰਦ ਧੀਰ ਮਲ ਨੂੰ ਬਾਰ ਬਾਰ ਰੋਕ ਰਿਹਾ ਵੀ ਤੂੰ ਸਰੂਪ ਕੱਢਣ ਨਾ ਜਾ ਜੀ, ਦਰਿਆ ਦਾ ਕੀ ਪਤਾ ਉਹਨੇ ਮਹਾਰਾਜ ਦਾ ਸਰੂਪ ਕਿੱਥੇ ਵਹਾ ਦਿੱਤਾ ਹੋਏਗਾ। ਪਰ ਉਹਨੇ ਹੋਰ ਬਹੁਤ ਕੁਝ ਆਖਿਆ ਜੀ, ਤੇਰੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਨੇ ਮਜ਼ਾਕ ਕੀਤਾ, ਝੂਠ ਬੋਲਿਆ। ਅੱਗੋਂ ਧੀਰ ਮਲ ਨੇ ਆਖਿਆ ਵੀ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਪਨ ਤੋਂ ਦਰਸ਼ਨ ਕਰਨ, ਉਹ ਝੂਠ ਨਹੀਂ ਬੋਲ ਸਕਦੇ ਜੀ, ਉਹ ਨਹੀਂ ਝੂਠ ਬੋਲ ਸਕਦੇ, ਤੇ ਤੂੰ ਮੈਨੂੰ ਜਾਣਦੇ। ਫਿਰ ਵੀ 10 ਦਿਨ ਭਾਈ ਸੰਤੋਖ ਸਿੰਘ ਜੀ ਦੱਸਦੇ, ਸ਼ੀਏ ਮਸੰਦ ਨੇ ਧੀਰ ਮਲ ਨੂੰ ਰੋਕ ਕੇ ਰੱਖਿਆ ਜੀ 10 ਦਿਨ ਜੀ। 11ਵਾਂ ਦਿਨ ਜਦੋਂ ਚੜਿਆ ਨਾ ਜੀ, 11ਵਾਂ ਦਿਨ ਤੇ ਧੀਰ ਮਲ ਜੀ ਰੁਕੇ ਨਾ ਜੀ, ਬੰਦੇ ਲਏ ਬੜੇ ਮਲਾਹ ਸੱਦ ਲਏ ਜੀ, ਬੜੇ ਬੜੇ ਗੋਤਾਕਾਰ ਸੱਦ ਲਏ, ਉਹਨਾਂ ਸਾਰਿਆਂ ਨੂੰ ਬਿਆਸ ਦਰਿਆ ਤੇ ਕੰਢੇ ਲੈ ਆਏ ਜੀ। ਉੱਥੇ ਲਗਭਗ 2 ਦਿਨ ਮਹਾਰਾਜ ਜੀ ਦਾ ਸਰੂਪ ਲੱਭਦੇ ਰਹੇ ਤੇ ਸਰੂਪ ਨਾ ਮਿਲੇ ਜੀ। ਧੀਰ ਮਲ ਨੇ ਅੰਦਰੋਂ ਕਪਟ ਨਹੀਂ ਸੀ ਛੱਡਿਆ ਜੀ, ਉਹ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਤੱਕ ਨਾਮ ਲੈਂਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਨਹੀਂ ਸੀ ਲੈਂਦਾ ਜੀ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਅਮਾਨਤ ਦਿੱਤੀ ਦਰਿਆ ਨੂੰ ਜੀ, ਜਿੰਨਾ ਚਿਰ ਤੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਨਹੀਂ ਨਾ ਜੀ ਉਹ ਬੋਲੇਗਾ, ਉਹਨੂੰ ਅਮਾਨਤ ਨਹੀਂ ਮਿਲੇਗੀ ਜੀ, ਅਮਾਨਤ ਨਹੀਂ ਮਿਲੇਗੀ। ਉਹਨੇ ਉਸ ਬੰਦੇ ਨੂੰ ਸੱਦਿਆ ਜੀ ਜਿਹਨੇ ਆ ਕੇ ਉਹਨੂੰ ਦੱਸਿਆ ਸੀ ਵੀ ਗੁਰੂ ਤੇਗ ਬਹਾਦਰ ਸਾਹਿਬ ਦਰਿਆ ਵਿੱਚ ਸਰੂਪ ਸੁਭਾਇਮਾਨ ਕਰ ਗਏ ਜੀ। ਉਸ ਮਨੁੱਖ ਨੇ ਆ ਕੇ ਦੱਸਿਆ, ਉਹਨੇ ਪਹਿਲਾਂ ਉਹਨੂੰ ਪੁੱਛਿਆ ਵੀ ਸੱਚੀ ਸੱਚੀ ਦੱਸ ਵੀ ਸਰੂਪ ਕਿੱਥੇ ਰੱਖਿਆ ਸੀਗਾ ਜੀ। ਉਹਨੇ ਦੱਸਿਆ, ਉਹ ਕਹਿੰਦਾ ਧੀਰ ਮਲ ਜੀ, ਮੈਂ ਆਪਣੀਆਂ ਇਹਨਾਂ ਅੱਖਾਂ ਨਾਲ ਵੇਖਿਆ ਤੇ ਕੰਨਾਂ ਨਾਲ ਸੁਣਿਆ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਇੱਕ ਸਿੱਖ ਮੰਜੀ ਸਮੇਤ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਹਨੇ ਆਪਣੇ ਸੀਸ 'ਤੇ ਰੱਖਿਆ ਸੀਗਾ ਜੀ, ਉਹ ਲੈ ਕੇ ਦਰਿਆ ਵਿੱਚ ਚਲੇ ਗਿਆ। 2 ਸਿੱਖ ਹੋਰ ਨਾਲ ਗਏ, ਉਹਨਾਂ ਸਿੱਖ ਦੇ ਸੀਸ ਤੋਂ ਮੰਜੀ ਸਮੇਤ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉਤਾਰਿਆ ਅਤੇ ਦਰਿਆ ਦੇ ਵਿੱਚ ਟਿਕਾ ਦਿੱਤਾ ਜੀ, ਉਹ ਦਰਿਆ ਦੇ ਵਿੱਚ ਟਿਕਾ ਦਿੱਤਾ। ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਤੇ ਆਪਣੇ ਕੰਨਾਂ ਨਾਲ ਸੁਣੀ ਗੱਲ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਰਿਆ ਨੂੰ ਕਿਹਾ ਸੀ, ਦਰਿਆ ਇਹ ਸਰੂਪ ਧੀਰ ਮਲ ਆਏਗਾ ਤੇ ਧੀਰ ਮਲ ਨੂੰ ਸਰੂਪ ਦੇਣਾ ਜੀ ਇਹ ਜੀ। ਗੁਰਮੁਖੋ ਗੁਰੂ ਜੀ ਦੀ ਸਾਰਿਆਂ ਉੱਤੇ ਚੱਲਦੀ ਜੀ, ਦਰਿਆ ਬਿਆਸ ਦਰਿਆ, ਉਹ ਮਹਾਰਾਜ ਜੀ ਦਾ ਹੁਕਮ ਮੰਨ ਕੇ ਸਰੂਪ ਤੇ ਕੋਲ ਰੱਖਿਆ ਜੀ। ਉਹਨੇ ਤਾਂ ਹੁਣ ਧੀਰ ਮਲ ਮਹਾਰਾਜ ਦਾ ਨਾਮ ਲਵੇ ਤੇ ਗੱਲ ਬਣੇ ਨਾ ਜੀ। ਉਸ ਬੰਦੇ ਕੋਲੋਂ ਖਲੋਤਾ ਪੁੱਛ ਰਿਹਾ, 3ਜਾ ਦਿਨ ਚੜਿਆ ਜੀ, 3ਜਾ ਦਿਨ ਜੀ, ਉਹ ਪੁੱਛ ਰਿਹਾ ਵੀ ਦੱਸੋ ਕੀ ਗੱਲ ਹੈ ਜੀ। ਤੇ ਇਹ ਮੈਂ ਦੱਸਾਂ ਵੀ 13 ਦਿਨ ਹੋ ਗਏ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਲ ਵਿੱਚ ਸੀਗਾ ਜੀ, 13 ਦਿਨ ਜੀ। 10 ਦਿਨ ਤੇ ਉਹਨੇ ਵੈਸੇ ਨਹੀਂ ਆਉਣ ਦਿੱਤਾ ਜੀ ਉਹਨੂੰ ਜੀ, ਸ਼ੀਏ ਮਸੰਦ ਨੇ ਜੀ। 2 ਦਿਨ ਉਹਨੂੰ ਲੱਭਦਿਆਂ ਨੂੰ ਹੋ ਗਏ, 12 ਦਿਨ ਹੋ ਗਏ, 13ਵਾਂ ਦਿਨ ਚੜਿਆ ਜੀ ਤੇ ਗੱਲ ਬਣਨ ਨਹੀਂ ਦਈ ਜੀ। ਹੁਣ ਉਸ ਬੰਦੇ ਨੂੰ ਪੁੱਛ ਰਿਹਾ ਵੀ ਤੂੰ ਸੱਚ ਸੱਚ ਦੱਸ ਕਿੱਥੇ ਕੁ ਸਰੂਪ ਰੱਖਿਆ ਸੀਗਾ। ਹੁਣ ਉਹਨੇ ਪ੍ਰੇਰਨਾ ਦੇਣੀ ਅੱਜ ਵਾਲੀ ਕਥਾ ਜਿਹੜੀ ਹੈ। ਜੇ ਕੁਝ ਸਮਾਂ ਲੰਬੀ ਵੀ ਹੋ ਜਾਏ ਤੇ ਕੋਈ ਗੱਲ ਨਹੀਂ, ਪ੍ਰੇਮ ਨਾਲ ਸੁਣਦੇ ਰਹੋ। ਕਿਉਂ ਮਹਾਰਾਜ ਜੀ ਦਾ ਸਰੂਪ ਫਿਰ ਹੁਣ ਅੱਜ ਪ੍ਰਗਟ ਹੋਣਾ ਜੀ, ਤੇ ਬੜੇ ਪ੍ਰੇਮ ਨਾਲ ਸਭ ਸਿੱਖ ਸੰਗਤਾਂ ਦੋਵੇਂ ਹੱਥ ਜੋੜੋ ਤੇ ਸਭ ਸੰਗਤ ਆਖੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ,
ਫਿਰ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਕਰਿਓ ਟਿਕਾਵਨ ਜਹਾਂ ਬਤਾਵੋ, ਤਿਹ ਕੇ ਤਰੇ ਦੂਰ ਖੁਜਾਵੋ।
ਤੇ ਉਹਨੇ ਦੱਸਿਆ ਵੀ ਹੋ ਸਕਦਾ ਮਿੱਟੀ ਰੇਤਾ ਮਹਾਰਾਜ ਦੇ ਸਰੂਪ ਤੇ ਆ ਗਈ ਹੋਵੇ। ਧੀਰ ਮੱਲ ਨੇ ਉਸ ਮਨੁੱਖ ਨੂੰ ਆਖਿਆ ਵੀ ਤੂੰ ਮੈਨੂੰ ਦੱਸ ਕੇ ਥਾਂ ਦੱਸ, ਜਿੱਥੋਂ ਤੱਕ ਹੋ ਸਕਿਆ ਮੈਂ ਜ਼ਮੀਨ ਨੂੰ ਖੁਦਵਾ ਕੇ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੱਭਾਂਗਾ। ਕਹਿਣ ਲੱਗਾ ਤੂੰ ਦੱਸ, ਦਰਿਆ ਵਿੱਚੋਂ ਜ਼ਮੀਨ ਨੂੰ ਖੁਦਵਾ ਕੇ ਵੀ ਸਰੂਪ ਲੱਭਾਂਗਾ ਤੇ ਤੂੰ ਮੈਨੂੰ ਥਾਂ ਦੱਸ ਦੇ। ਹਾਂਜੀ।
ਸੋ ਨਰ ਬੋਲਿਓ ਪੁਨਹ ਬਤਾਵੈ, ਜੇ ਤੁਮ ਚਾਹੋ ਗ੍ਰੰਥ ਜੀ ਪਾਵੈ।
ਫਿਰ ਉਸ ਮਨੁੱਖ ਨੇ ਉੱਤਰ ਦਿੱਤਾ ਜੀ, ਉਹ ਕਹਿਣ ਲੱਗਾ ਧੀਰ ਮੱਲ ਜੀ, ਹੁਣ ਮੇਰੀ ਗੱਲ ਸੱਚ ਸੁਣਿਓ ਤੇ ਧਿਆਨ ਨਾਲ ਸੁਣਿਓ। ਕਹਿਣ ਲੱਗੇ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚਾਹੁੰਦੇ ਹੋ।
ਕਹੋ ਢੀਠ ਹਵੈ ਆਪ ਅਗੀਰੇ,
ਹੈ ਤਾਂ ਨਹੀਂ ਮੇਰੇ ਵਿੱਚ ਇੰਨੀ ਸਮਰੱਥਾ ਵੀ ਮੈਂ ਤੁਹਾਨੂੰ ਕੋਈ ਗੱਲ ਆਖ ਸਕਾਂ। ਗੱਜ ਕੇ ਆਖੋ ਵਾਹਿਗੁਰੂ, ਕਿਉਂ ਤੁਸੀਂ ਜ਼ਿਆਦਾ ਵੱਡੇ ਹੋ ਤੇ ਮੈਂ ਤੁਹਾਨੂੰ ਸਲਾਹ ਦੇ ਨਹੀਂ ਸਕਦਾ, ਮੇਰੇ 'ਚ ਇੰਨੀ ਸਮਰੱਥਾ ਤਾਂ ਨਹੀਂ ਹੈਗੀ, ਪਰ ਫਿਰ ਵੀ ਮੈਂ ਤੁਹਾਨੂੰ ਇੱਕ ਗੱਲ ਕਹਿ ਰਿਹਾ। ਹਾਂਜੀ।
ਇਸ ਪ੍ਰਕਾਰ ਬਚ ਮੰਨੋ ਮੇਰੇ,
ਜੇ ਤੁਸੀਂ ਮੇਰੇ ਬਚਨ ਮੰਨ ਲਓ ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮਿਲ ਜਾਏਗਾ ਜੀ। ਅੱਜ ਕੇ ਆਖੋ ਵਾਹਿਗੁਰੂ, ਜੇ ਤੁਸੀਂ ਮੇਰੇ ਬਚਨ ਮੰਨ ਲਓ ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮਿਲ ਜਾਏਗਾ। ਤੇ ਗੁਰਮੁਖੋ, ਇਸ ਦੁਨੀਆਂ ਵਿੱਚ ਜੇ ਇਹ ਬਚਨ ਸਾਰੇ ਮੰਨ ਲੈਣ ਤੇ ਉਹਨਾਂ ਦੇ ਅੰਦਰ ਗੁਰੂ ਪ੍ਰਗਟ ਹੋ ਜਾਏਗਾ ਜੀ। ਗੱਲ ਹੁਣ ਧਿਆਨ ਨਾਲ ਸੁਣਿਓ, ਦਰਿਆ ਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਗਟ ਹੋ ਜਾਏਗਾ। ਜਿਹਦੇ ਦੁਨੀਆਂ ਦੇ ਸਾਰੇ ਲੋਕ ਇਹ ਗੱਲ ਮੰਨ ਲੈਣ ਨਾ ਜੀ, ਤੇ ਉਹਨਾਂ ਦੇ ਇੱਥੇ ਗੁਰੂ ਪ੍ਰਗਟ ਹੋ ਜਾਏ ਜੀ, ਅੰਦਰ ਗੁਰੂ ਪ੍ਰਗਟ ਹੋ ਜਾਏ। ਹਾਂਜੀ।
ਹੋਏ ਨਿਸ਼ਕਪਟ ਤਜੋ ਅਹਿਮਤ ਕੋ,
ਗੱਜ ਕੇ ਆਖੋ ਵਾਹਿਗੁਰੂ। ਫਿਰ ਉਹਨੇ ਧੀਰ ਮੱਲ ਨੂੰ ਸੱਚ ਸੱਚ ਦੱਸਿਆ। ਕਹਿਣ ਲੱਗਾ ਧੀਰ ਮੱਲ, ਧੀਰ ਮੱਲ ਜੀ, ਆਪਣੇ ਅੰਦਰ ਦਾ ਕਪਟ ਛੱਡੋ ਪਹਿਲਾਂ। ਕਹਿਣ ਲੱਗੇ ਆਪਣੇ ਅੰਦਰ ਦਾ ਕਪਟ ਛੱਡੋ, ਨਿਸ਼ਕਪਟ ਹੋਵੋ, ਨਿਸ਼ਕਪਟ ਹੋ ਜਾਓ, ਗੁਰੂ ਗ੍ਰੰਥ ਸਾਹਿਬ ਆਪੇ ਪ੍ਰਗਟ ਹੋ ਜਾਣਗੇ। ਗੁਰਮੁਖੋ, ਸੇਵਾ ਵੀ ਕਰੀ ਜਾਏ ਤੇ ਕਪਟ ਵੀ ਕਰੀ ਜਾਏ ਗੱਲ ਨਹੀਂ ਬਣੇਗੀ। ਮਹਾਰਾਜ ਕਹਿੰਦੇ ਅੰਦਰੋਂ ਕਪਟ ਚੁਕਾਵੋ ਮੇਰੇ ਗੁਰਸਿੱਖੋ, ਨਿਕਪਟ ਕਮਾਵੋ ਹਰ ਕੀ ਹਰ ਕਾਲ ਹੋਏਗਾ ਕੀ। ਤਿੰਨ ਵਾਰ ਗੁਰੂ ਜੀ ਨੇ ਬਾਣੀ ਚ ਲਿਖਿਆ ਨਿਹਾਲ ਨਿਹਾਲ ਨਿਹਾਲ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਉਹ ਅੰਦਰੋਂ ਕਪਟ ਕੱਢਣਾ ਪਏਗਾ ਜੀ, ਬਾਹਰੀ ਗੱਲਬਾਤ ਨਹੀਂ ਬਣੇਗੀ। ਕੋਈ ਗਾਵੈ ਰਾਗੀ ਨਾਦੀ ਬੇਦੀ, ਕਿੰਨਿਆਂ ਦੀ ਗੱਲ ਕੀਤੀ ਮਹਾਰਾਜ ਨੇ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਜਿੰਨਾ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੈ। ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ।
ਜਿਹੜੇ ਕਪਟ ਕਰਦੇ ਨਾ ਜੀ ਕਪਟ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਗਾ ਨਹੀਂ ਰਹੇ, ਉਹ ਰੋ ਹੀ ਰਹੇ ਨੇ। ਕਹਿਣ ਲੱਗੇ ਰੋ ਹੀ ਰਹੇ ਨੇ। ਕਪਟ ਛੱਡਣ ਦਾ ਭਾਵ ਪਤਾ ਕੀ ਹੈ ਜੀ, ਹਿਰਦਾ ਪੂਰੇ ਦਾ ਪੂਰਾ ਸਰਲ ਰੱਖਣਾ ਜੀ, ਸਰਲ ਹਿਰਦਾ ਰੱਖਣਾ। ਉਹ ਕਹਿ ਰਿਹਾ ਜੀ ਧੀਰ ਮੱਲ ਨੂੰ, ਕਈ ਵਾਰੀ ਆਮ ਜਿਹਾ ਬੰਦਾ ਵੀ ਬੜੀ ਵੱਡੀ ਗੱਲ ਕਰ ਜਾਂਦਾ ਜੀ, ਜਿਹਨੂੰ ਅਸੀਂ ਆਮ ਕਹਿੰਦੇ ਨਾ ਜੀ, ਉਹ ਵੀ ਬੰਦਾ ਵੱਡੀ ਗੱਲ ਕਰ ਜਾਂਦਾ ਜੀ। ਉਹ ਕਹਿ ਰਿਹਾ ਧੀਰਮਲ ਨੂੰ, ਧੀਰਮਲ ਜੀ ਸਰੂਪ ਤੇ ਜਾਊ ਤੁਹਾਨੂੰ ਮਿਲ, ਪਰ ਕਪਟ ਛੱਡਣਾ ਪਏਗਾ, ਧੋਖਾ ਕਰਨ ਵਾਲਾ ਸੁਭਾਅ ਛੱਡਣਾ ਪਏਗਾ ਤੁਹਾਡਾ, ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਸੁਭਾਅ ਬਣ ਜੇ ਨਾ ਜੀ ਧੋਖਾ ਕਰਨ ਦਾ, ਕੁਝ ਸਮਾਂ ਨਿਮਰਤਾ ਤੇ ਮਤਲਬ ਪੂਰਾ ਹੋ ਜੇ ਤੇ ਫਿਰ ਧੋਖਾ ਦੇ ਦੇਣਾ ਜੀ। ਧੀਰਮਲ ਜੀ ਇਸ ਤਰ੍ਹਾਂ ਹੀ ਕਰਦੇ ਜੀ, ਕਹਿਣ ਲੱਗੇ ਸੁਭਾਅ ਛੱਡਣਾ ਪਏਗਾ ਆਪਣਾ। ਹਾਂਜੀ,
ਧਰਹੋ ਭਾਏ ਸੁਧਾ ਕਰ ਚਿੱਤ ਕੋ,
ਚਿੱਤ ਨੂੰ ਸਿੱਧਿਆਂ ਕਰ ਦਿਓ, ਪਧਰਿਆਂ ਕਰ ਦਿਓ, ਤੇ ਗੁਰੂ ਅੱਗੇ ਆਪਣੇ ਗੁਨਾਹ ਕਬੂਲ ਲਵੋ, ਤੁਹਾਡਾ ਭਲਾ ਹੋ ਜਾਏਗਾ। ਇਹ ਨਹੀਂ ਵੀ ਗੁਰੂ ਕੋਲ ਅਪਰਾਧੀ ਜਿਹੜੇ ਨੇ ਉਹਨਾਂ ਦਾ ਭਲਾ ਨਹੀਂ ਹੁੰਦਾ ਜੀ। ਬੜੇ ਬੜੇ ਅਪਰਾਧੀ ਜੇ ਗੁਰੂ ਸਾਹਿਬ ਅੱਗੇ ਨੀਅਤ ਰਾਸ ਕਰ ਲੈਣ ਤੇ ਉਹਨਾਂ ਦੀ ਗੱਲ ਬਣ ਜਾਂਦੀ ਜੀ। ਨੀਅਤ ਰਾਸ ਕਰ ਲੈਣ, ਗੁਰੂ ਸਾਹਿਬ ਦੇ ਸਾਹਮਣੇ ਖਲੋ ਕੇ ਬੋਲ ਦੇਣ ਵੀ ਮੈਂ ਆਹ ਪਾਪ ਕੀਤੇ, ਗੁਰੂ ਸਾਹਿਬ ਬਖਸ਼ਣ ਲੱਗਿਆਂ ਦੇਰ ਨਹੀਂ ਲਾਉਣਗੇ। ਅਪਰਾਧ ਵੀ ਕੀਤੇ ਹੋਣ ਜੀ ਤੇ ਬੰਦਾ ਮੰਨੇ ਵੀ ਨਾ ਜੀ, ਫਿਰ ਨੀ ਤੇ ਗੱਲ ਬਣਦੀ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਐਸੇ ਨੀ ਗੱਲ ਬਣਦੀ। ਮੈਂ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ, ਇੱਕ ਡਾਕੂ ਸੀਗਾ ਜੀ, ਗੁਰੂ ਅਰਜਨ ਸਾਹਿਬ ਮਹਾਰਾਜ ਦਾ ਸਿੱਖ, ਰੁੱਖ ਦੇ ਹੇਠਾਂ ਬੈਠ ਕੇ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰੇ ਜੀ, ਤੇ ਡਾਕੂ ਉਹ ਵੇਖੇ, ਤੇ ਡਾਕੂ ਜਿਹੜੇ ਹੁੰਦੇ ਨਾ ਜੀ ਉਹ ਦਿਨੇ ਮਾਰ ਕੇ ਪੈਸਾ ਲੁੱਟ ਲੈਂਦੇ ਜੀ, ਜਿਹੜੇ ਡਾਕੂ ਹੁੰਦੇ ਜੀ, ਚੋਰ ਤੇ ਰਾਤ ਨੂੰ ਕੰਮ ਕਰਦੇ, ਡਾਕੂ ਦਿਨੇ ਹੀ ਆਪਣਾ ਕਲਾ ਵਰਤਾ ਜਾਂਦੇ ਆਪਣੀ ਜੀ। ਡਾਕੂ ਸਿੱਖ ਨੂੰ ਮਾਰਨ ਗਿਆ ਜੀ, ਸਿੱਖ ਦੀਆਂ ਅੱਖਾਂ ਬੰਦ ਤੇ ਸਿੱਖ ਜਪਜੀ ਸਾਹਿਬ ਦਾ ਪਾਠ ਕਰਨ ਦਿਆ, ਗੱਲ ਬਹੁਤ ਧਿਆਨ ਨਾਲ ਸੁਣਨੀ ਜੀ। ਉਹ ਜਪਜੀ ਸਾਹਿਬ ਦਾ ਪਾਠ ਕਰੇ ਜੀ, ਜਦੋਂ ਡਾਕੂ ਮਾਰਨ ਲੱਗਾ ਨਾ ਜੀ, ਤੇ ਪਾਠ ਚੱਲ ਰਿਹਾ ਸੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਉਹਨੇ ਪੰਗਤੀ ਪੜੀ ਤੇ ਡਾਕੂ ਦੇ ਹਿਰਦੇ ਨੂੰ ਠੰਡ ਪਈ ਜੀ। ਉਹਨੇ ਕਿਹਾ ਮਾਰਨਾ ਤਾਂ ਹੈਗਾ ਹੀ ਆ, ਕੁਝ ਥੋੜਾ ਜਿਹਾ ਹੋਰ ਸੁਣ ਲਵਾਂ ਮੇਰੇ ਕੋਲੋਂ। ਜਿਸ ਕੰਮ ਨੂੰ ਠੰਡ ਪੈਂਦੀ ਹੋਵੇ ਫਿਰ ਬੰਦਾ ਚਾਹੁੰਦਾ ਵੀ ਹੋਰ ਕਰ ਲਵਾਂ ਜੀ, ਥੋੜਾ ਜਿਹਾ ਹੋਰ ਸੁਣ ਲਵਾਂ। ਉਹ ਹੋਰ ਸੁਣਨ ਲੱਗ ਪਿਆ ਜੀ। ਸਿੱਖ ਨੇ ਬੜੇ ਪਿਆਰ ਨਾਲ ਜਪਜੀ ਸਾਹਿਬ ਦੀ ਬਾਣੀ ਸੰਪੂਰਨ ਕੀਤੀ। ਜੀਵਨ ਵਾਲਾ ਬੰਦਾ ਗੁਰਬਾਣੀ ਪੜੇਗਾ ਉਹਦਾ ਅਸਰ ਪਏਗਾ ਜੀ। ਤੇ ਨੇਤਰ ਖੋਲੇ, ਡਾਕਟਰ ਡਾਕੂ ਕਹਿੰਦਾ ਵੀ ਮਾਰ ਤੇ ਤੈਨੂੰ ਮੈਂ ਦੇਣਾ, ਪਰ ਮੇਰੇ ਮਨ ਵਿੱਚ ਵਿਚਾਰ ਆਇਆ ਵੀ ਤੈਨੂੰ ਮਾਰਨਾ ਨਹੀਂ ਚਾਹੀਦਾ ਜੀ, ਗੁਰਬਾਣੀ ਦਾ ਪ੍ਰਤਾਪ ਜੀ, ਤੈਨੂੰ ਮਾਰਨਾ ਨਹੀਂ ਚਾਹੀਦਾ, ਤੈਨੂੰ ਮੈਂ ਛੱਡ ਦਿੰਦਾ, ਤੇ ਤੂੰ ਇੱਕ ਕੰਮ ਕਰ, ਆ ਜੋ ਤੂੰ ਬੋਲ ਰਿਹਾ ਸੀ ਨਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਇੱਕ ਵਾਰ ਫਿਰ ਬੋਲ ਕੇ ਮੈਨੂੰ ਸੁਣਾ, ਕਹਿਣ ਲੱਗਾ। ਸਿੱਖ ਕਹਿਣ ਲੱਗਾ ਠੀਕ ਹੈ, ਪਤਾ ਤਾਂ ਸੀਗਾ ਵੀ ਇਹ ਡਾਕੂ ਹੈ ਜੀ, ਇਹਨੇ ਮਾਰ ਸੁੱਟਣਾ। ਬੜੇ ਪਿਆਰ ਨਾਲ ਜਪਜੀ ਸਾਹਿਬ ਦੀ ਬਾਣੀ ਆਰੰਭ ਕਰਤੀ ਜੀ। ਉਹ ਬਾਣੀ ਪੜ੍ਹੀ ਜਾਏ ਤੇ ਡਾਕੂ ਦੇ ਨੇਤਰਾਂ ਚੋਂ ਹੰਝੂ ਬਾਹਰ ਆਈ ਜਾਣ ਜੀ। ਤੇ ਸਮਾਪਤੀ ਕਰਤੀ ਦੂਜੇ ਪਾਠ ਦੀ ਵੀ ਜਪਜੀ ਸਾਹਿਬ ਦੇ। ਡਾਕੂ ਕਹਿੰਦਾ ਮੈਨੂੰ ਲਿਖ ਕੇ ਦੇ, ਇਹ ਕਿਹਦੀ ਬਾਣੀ ਹੈ? ਤੇ ਸਿੱਖ ਕਹਿਣ ਲੱਗਾ ਇਹ ਬਾਣੀ ਗੁਰੂ ਨਾਨਕ ਸਾਹਿਬ ਜੀ ਦੀ ਹੈ। ਡਾਕੂ ਕਹਿੰਦਾ ਮੈਨੂੰ ਦਰਸ਼ਨ ਕਰਾ ਗੁਰੂ ਨਾਨਕ ਸਾਹਿਬ ਦੇ। ਸਿੱਖ ਕਹਿਣ ਲੱਗਾ ਮੇਰੇ ਚ ਇੰਨੀ ਪਾਵਰਤ ਨਹੀਂ ਹੈਗੀ ਵੀ ਮੈਂ ਤੈਨੂੰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਾਵਾਂ, ਪਰ ਉਹਨਾਂ ਦੇ ਰੂਪ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਇਸ ਸਮੇਂ ਮੌਕੇ ਤੇ ਮੌਜੂਦ ਨੇ, ਤੈਨੂੰ ਮੈਂ ਉਹਨਾਂ ਕੋਲ ਲੈ ਜਾਂਦਾ। ਵੇਖੋ ਕਿੱਥੇ ਮਾਰਨ ਆਇਆ ਹੈਗਾ ਜੀ, ਕਿੱਥੇ ਨਾਲ ਹੀ ਚੱਲ ਪਿਆ ਜੀ। ਗੁਰਬਾਣੀ ਚ ਬੜੀ ਤਾਕਤ ਹੈ ਜੀ, ਜਦੋਂ ਨਾਲ ਚੱਲ ਪਿਆ ਤੇ ਗੁਰੂ ਅਰਜਨ ਸਾਹਿਬ ਜੀ ਕੋ ਆਏ, ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਪੁੱਛਿਆ ਵੀ ਆਹ ਕੌਣ ਹੈ? ਤੇ ਸਿੱਖ ਨੇ ਕੀ ਬੋਲਣਾ ਸੀਗਾ, ਉਹ ਡਾਕੂ ਨਾ ਜੀ ਹੱਥ ਜੋੜ ਕੇ ਆਪਣੀ ਜ਼ਿੰਦਗੀ ਦੇ ਕੀਤੇ ਸਾਰੇ ਪਾਪ ਗੁਰੂ ਅਰਜਨ ਸਾਹਿਬ ਨੂੰ ਦੱਸਣ ਲੱਗ ਪਿਆ ਜੀ, ਸਾਰੇ ਪਾਪ ਜੀ। ਮਹਾਰਾਜ ਮੈਂ ਆਹ ਵੀ ਕੀਤਾ, ਮੈਂ ਆਹ ਵੀ ਮਾੜਾ ਕੰਮ ਕੀਤਾ, ਮੈਂ ਆਹ ਵੀ ਮਾੜਾ ਕੰਮ ਕੀਤਾ। ਗੁਰੂ ਅਰਜਨ ਸਾਹਿਬ ਖੁਸ਼ ਹੋਏ, ਮਹਾਰਾਜ ਕਹਿੰਦੇ ਰੁਕ ਜਾ, ਸਾਰੇ ਹੀ ਬਖਸ਼ ਦਿੱਤੇ ਕਹਿਣ ਲੱਗੇ, ਸਾਰੇ ਪਾਪ ਤੇਰੇ ਬਖਸ਼ ਦਿੱਤੇ। ਕਹਿਣ ਲੱਗੇ ਤੂੰ ਨੀਅਤ ਰਾਸ ਕਰ ਲਈ, ਜੇ ਬੰਦਾ ਆਵੇ ਤੇ ਨਾਲ ਨੀਅਤ ਵੀ ਰਾਸ ਕਰ ਲਏ ਨਾ ਜੀ, ਫਿਰ ਜ਼ਿਆਦਾ ਪ੍ਰਾਪਤੀ ਹੋ ਜੇ। ਨਾਨਕ ਘਰ ਹੀ ਬੈਠੇ ਆ ਸਹੁ ਮਿਲੇ, ਜੇ ਨੀਅਤ ਰਾਸ ਕਰੇ। ਉਹਦਾ ਧੀਰ ਮੱਲ ਨੂੰ ਉਪਦੇਸ਼ ਦੇ ਰਿਹਾ ਜੀ ਉਹ ਬੰਦਾ ਜੀ, ਨੀਅਤ ਰਾਸ ਕਰ, ਨੀਅਤ ਰਾਸ, ਅੰਦਰ ਦਾ ਕਪਟ ਛੱਡ ਦੇ ਤੇ ਜੋ ਮੈਂ ਕਹਿ ਰਿਹਾ ਉਹ ਮਨ ਅੱਜੇ ਹੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਗਟ ਹੋ ਜਾਏਗਾ। ਹਾਂਜੀ,
ਸ੍ਰੀ ਨਾਨਕ ਆਦਿਕ ਸੁਖ ਧਾਮ, ਤੇਗ ਬਹਾਦਰ ਲੱਗ ਲਿਹੋ ਨਾਮ।
ਤੁਸੀਂ ਦੋ ਦਿਨ ਹੋ ਗਏ ਅਰਦਾਸ ਕਰਨ ਦੇ ਤੇ ਗੁਰੂ ਤੇਗ ਬਹਾਦਰ ਜੀ ਦਾ ਨਾਮ ਨਹੀਂ ਲੈਂਦੇ ਜੀ, ਗੱਜ ਕੇ ਆਖੋ ਵਾਹਿਗੁਰੂ। ਹੁਣ ਕੀ ਕਰੇ ਜੀ, ਧੀਰ ਮੱਲ ਅੰਦਰੋਂ ਭਾਵੇਂ ਮੰਨ ਲਏ ਵੀ ਉਹ ਗੁਰੂ ਸਾਹਿਬ ਨੇ, ਪਰ ਜੇ ਲੋਕਾਂ ਸਾਹਮਣੇ ਉਹਨਾਂ ਨੂੰ ਗੁਰੂ ਆਖੇਗਾ ਤੇ ਆਪਣੀ ਗੁਰਤਾ ਤੇ ਸੱਟ ਵੱਜਦੀ ਜੀ। ਜਿਹੜੀ ਆਪੇ ਬਣਾਈ ਗੁਰਤਾ ਗੱਦੀ ਹੈ ਨਾ ਜੀ, ਉਹਦੇ ਤੇ ਸੱਟ ਵੱਜ ਜਾਂਦੀ ਜੀ। ਧੀਰ ਮੱਲ ਨਾਮ ਨਾ ਲਏ ਗੁਰੂ ਤੇਗ ਬਹਾਦਰ ਸਾਹਿਬ ਦਾ। ਫਿਰ ਬੇਨਤੀ ਹੈ, ਅੰਦਰੋਂ ਉਹ ਗੁਰੂ ਜੀ ਦਾ ਸਤਿਕਾਰ ਭਾਵੇਂ ਕਰੇ ਜੀ, ਬਾਹਰੋਂ ਨਹੀਂ ਨਾਮ ਲੈ ਰਿਹਾ ਜੀ। ਕਿਉਂ? ਲੋਕ ਸੁਣਨਗੇ ਉਹ ਕਹਿਣਗੇ ਵੀ ਅਸਲੀ ਗੁਰੂ ਤੇ ਗੁਰੂ ਤੇਗ ਬਹਾਦਰ ਸਾਹਿਬ ਹੀ ਨੇ, ਉਹਨੇ ਪ੍ਰੇਰਨਾ ਦਿੱਤੀ। ਕਹਿਣ ਲੱਗਾ ਕਪਟ ਛੱਡੋ, ਗੱਲ ਉਦੋਂ ਬਣੇਗੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਨੌਵੇਂ ਪਾਤਸ਼ਾਹ ਦਾ ਵੀ ਨਾਮ ਲਓ, ਗੁਰੂ ਤੇਗ ਬਹਾਦਰ ਜੀ ਦਾ ਵੀ ਨਾਮ ਲਓ। ਹਾਂਜੀ,
ਸਭ ਕੀ ਕਰੋ ਅਰਾਧਨ ਅਵੈ,
ਹੁਣੇ ਅਰਾਧਨਾ ਕਰੋ ਸਾਰਿਆਂ ਨੂੰ, ਹੁਣੇ ਚੇਤਾ ਕਰੋ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ। ਹਾਂਜੀ,
ਮਨ ਮੈਂ ਮਾਨ ਮਨੌਤਨ ਤਬੈ,
ਤੇ ਕੋਈ ਮਨੌਤ ਵੀ ਮਨਾਓ, ਗੱਜ ਕੇ ਆਖੋ ਵਾਹਿਗੁਰੂ। ਭਾਵ ਕੁਝ ਮਨ ਵਿੱਚ ਫੁਰਨਾ ਬਣਾਓ ਵੀ ਜੇ ਮਹਾਰਾਜ ਦਾ ਸਰੂਪ ਪ੍ਰਗਟ ਹੋ ਗਿਆ ਤੇ ਤੁਸੀਂ ਇਹ ਕਰੋਗੇ, ਮਨੌਤ ਮਨਾਓ ਕੋਈ। ਹਾਂਜੀ,
ਅਬ ਤੁਮ ਕਰੋ ਇਸੀ ਬਿਧ ਕਾਜ, ਗੁਰ ਨਿਭਾ ਹੈ ਨਾਮ ਕੀ ਲਾਜ।
ਗੁਰੂ ਤੇਗ ਬਹਾਦਰ ਸਾਹਿਬ ਆਪਣੇ ਨਾਮ ਦੀ ਲਾਜ ਰੱਖਣਗੇ, ਕਿਉਂ? ਇਸ ਸਮੇਂ ਮੌਕੇ ਤੇ ਗੁਰਤਾ ਗੱਦੀ ਤੇ ਉਹ ਨੇ ਕਹਿਣ ਲੱਗੇ, ਉਹਦੇ ਵਿੱਚ ਵੀ ਜ਼ਰੂਰਤ ਹੋਏਗੀ ਜੀ, ਜਿਹੜਾ ਧੀਰ ਮੱਲ ਅੱਗੇ ਗੱਲ ਕਰ ਰਿਹਾ ਜੀ, ਨਾਮ ਲਓ ਤੁਹਾਡਾ ਕਾਰਜ ਬਣ ਜਾਏਗਾ। ਹਾਂਜੀ,
ਔਚਕ ਹੋਹੈ ਸਹਾਇਕ ਆਏ,
ਉਹ ਇੱਕਦਮ ਹੀ ਆ ਕੇ ਤੁਹਾਡੀ ਸਹਾਇਤਾ ਕਰ ਦੇਣਗੇ, ਤੁਸੀਂ ਨਾਮ ਤੇ ਲਓ ਉਹਨਾਂ ਦਾ। ਹਾਂਜੀ,
ਤਤ ਛਿਨ ਦੁਰਲੱਭ ਗ੍ਰੰਥ ਲਿਹੋ ਪਾਏ,
ਉਸੇ ਵੇਲੇ ਗ੍ਰੰਥ ਪਾ ਲਿਓ। ਇਹ ਤੇ ਬਾਹਰੀ ਦਸਤੂਰ ਹੈ, ਮੈਂ ਪਹਿਲਾਂ ਵੀ ਬੇਨਤੀ ਕੀਤੀ, ਤੁਹਾਨੂੰ ਕੋਈ ਚੀਜ਼ ਦੇ ਗਿਆ ਹੋਵੇ ਜੀ ਵੀ ਵਿਸ਼ਾਲ ਸਿੰਘ ਨੂੰ ਚੀਜ਼ ਦੇ ਦਿਓ ਇਹ। ਹਾਂਜੀ, ਤੇ ਮੈਂ ਆਵਾਂ ਤੁਹਾਡੇ ਕੋਲ ਚੀਜ਼ ਲੈਣ, ਇਹ ਆਖਾਂ ਹੀ ਨਾ ਤੁਹਾਨੂੰ ਵੀ ਜਿਹੜੀ ਫਲਾਣੇ ਨੇ ਵਸਤੂ ਦਿੱਤੀ ਉਹ ਦੇ ਤੇ ਤੁਸੀਂ ਦੇ ਦੋਗੇ ਜੀ, ਉਹ ਮਿਲ ਹੀ ਨਹੀਂ ਸਕਦੀ ਜੀ, ਨਾਮ ਲੈਣਾ ਪਏਗਾ ਜਿਹਨੇ ਵਸਤੂ ਦਿੱਤੀ ਜੀ, ਦਰਿਆ ਨੂੰ ਦੱਸਣਾ ਪਏਗਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੈਨੂੰ ਆਖਿਆ ਤੇ ਦੇ। ਹਾਂਜੀ,
ਧੀਰ ਮੱਲ ਬਾਣੀ ਸੁਣ ਮਾਨੀ, ਕੀਨ ਸਰਾਹਨ ਨੀਕ ਬਖਾਨੀ।
ਤੇ ਧੀਰ ਮੱਲ ਉਹਨੇ ਫਿਰ ਵਾਕਈ ਹਿਰਦਾਨਾ ਜੀ ਕੁਝ ਸਮੇਂ ਵਾਸਤੇ ਸਰਲ ਕਰ ਲਿਆ, ਕੁਝ ਸਮੇਂ ਵਾਸਤੇ ਜੀ। ਕੁਝ ਬੰਦੇ ਐਸੇ ਵੀ ਨੇ ਜੀ, ਉਹ ਕੁਝ ਸਮੇਂ ਵਾਸਤੇ ਹਿਰਦਾ ਸਰਲ ਕਰਦੇ, ਸਦਾ ਵਾਸਤੇ ਨਹੀਂ ਜੀ। ਹਾਂਜੀ, ਕੁਝ ਸਮੇਂ ਵਾਸਤੇ ਹਿਰਦਾ ਸਰਲ ਕਰ ਲਿਆ ਜੀ, ਆਖਿਆ ਵੀ ਠੀਕ ਹੈ ਜੇ ਉਹਨਾਂ ਦਾ ਨਾਮ ਲਿਆ ਗੁਰੂ ਗ੍ਰੰਥ ਸਾਹਿਬ ਪ੍ਰਗਟ ਹੋ ਜਾਣ ਤੇ ਮੈਂ ਹੁਣੇ ਨਾਮ ਲੈ ਲੈਂਦਾ, ਕਹਿਣ ਲੱਗਾ। ਹਾਂਜੀ,
ਸਰਲ ਰਿਦਾ ਕਰ ਹੋਏ ਸੁਖਰਿਓ,
ਹਾਂਜੀ,
ਨੌ ਸਤਿਗੁਰ ਕੋ ਸਿਮਰਨ ਕਰਿਓ।
ਤੇ ਫਿਰ ਨਾ ਜੀ ਉਹਨੇ ਐ ਖਲੋ ਕੇ ਦਰਿਆ ਦੇ ਅੱਗੇ ਜੀ ਹੱਥ ਜੋੜ ਕੇ, ਦਿਨ ਦਾ ਹੀ ਸਮਾਂ ਅਜੇ ਦਿਨ ਆਰੰਭ ਹੋਇਆ ਜੀ, ਹੱਥ ਜੋੜ ਕੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਅੰਗਦ ਸਾਹਿਬ ਜੀ, ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ, ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਸਤਿਗੁਰੂ ਸ੍ਰੀ ਗੁਰੂ, ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਤੇ ਫਿਰ ਨੌਵੇਂ ਪਾਤਸ਼ਾਹ ਦਾ ਵੀ ਨਾਮ ਲੈਣਾ ਹੀ ਪਿਆ ਜੀ ਉਹਨੂੰ ਜੀ। ਕਹਿਣ ਲੱਗਾ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਹਾਂਜੀ,
ਆਪਣੋ ਕਾ ਪੰਜ ਵਾਰ ਸਭ ਲੇਕਰ ਨਾਮ,
ਤੇ ਇੱਕ ਵਾਰੀ ਨਾਮ ਨੀ ਲਿਆ ਜੀ, ਨੌ ਗੁਰੂ ਸਾਹਿਬਾਂ ਦਾ ਪੰਜ ਵਾਰ ਤੀਰਮੱਲ ਨੇ ਨਾਮ ਲਿਆ ਜੀ। ਅੱਜ ਕੇ ਆਖੋ ਵਾਹਿਗੁਰੂ, ਪੰਜ ਵਾਰ ਨਾਮ ਲੈ ਕੇ,
ਕਰ ਕੋ ਜੋਰਤ ਕਰਿਓ ਪ੍ਰਣਾਮ,
ਤੇ ਹੱਥ ਜੋੜ ਜੋੜ ਪ੍ਰਣਾਮ ਕਰੇ ਜੀ, ਹਰ ਗੁਰੂ ਸਾਹਿਬ ਦੇ ਨਾਮ ਤੇ ਸਿਰ ਝੁਕਾਵੇ ਜੀ। ਹਾਂਜੀ,
ਆਪਣੋ ਕਾਰਜ ਆਪ ਕਰੀਜੈ,
ਹੁਣ ਅਰਦਾਸਾਂ ਕਰਨ ਦਿਆ ਮਹਾਰਾਜ, ਤੁਹਾਡਾ ਗ੍ਰੰਥ ਸਾਹਿਬ ਤੁਹਾਡਾ ਹੀ ਕਾਰਜ, ਆਪਣਾ ਕੰਮ ਆਪ ਹੀ ਕਰੋ ਤੁਸੀਂ ਜੀ। ਹਾਂਜੀ,
ਪਾਨ ਨਿਸ਼ਾਨੀ ਕੋ ਬਿਦ ਤੀਜੈ,
ਤੇ ਕੋਈ ਤੇ ਨਿਸ਼ਾਨੀ ਪ੍ਰਗਟ ਕਰੋ। ਗੱਜ ਕੇ ਆਖੋ ਵਾਹਿਗੁਰੂ, ਦੋ ਦਿਨ ਹੋ ਗਏ ਪਾਣੀ ਚ ਹੱਥ ਮਾਰਦਿਆਂ, ਕੋਈ ਤੇ ਨਿਸ਼ਾਨੀ ਪ੍ਰਗਟ ਕਰੋ। ਹਾਂਜੀ,
ਪੰਜ ਹਜ਼ਾਰ ਰਜਤ ਪਤ ਕੇਰ,
ਫਿਰ ਇਹਨੇ ਮਨੌਤ ਮੰਨੀ ਜੀ, ਮਹਾਰਾਜ 5000 ਰੁਪਏ ਦਾ ਕੜਾ ਪ੍ਰਸ਼ਾਦ ਦੀ ਦੇਗ ਕਰਾਵਾਂਗਾ ਜੀ। ਗੱਜ ਕੇ ਆਖੋ ਵਾਹਿਗੁਰੂ, ਤੁਸੀਂ ਖੁਦ ਸਾਹਿਬ ਲਾਓ ਵੀ ਤੀਰ ਮੱਲ ਲਈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿੰਨਾ ਜ਼ਰੂਰੀ ਹੈ ਜੀ। 5000 ਰੁਪਏ ਦੀ ਕੜਾ ਪ੍ਰਸ਼ਾਦ ਤੇ ਅੱਜ ਵੀ ਕੋਈ ਬਿਰਲਾ ਸਿੱਖ ਹੀ ਕਰਾਉਂਦਾ ਜੀ। ਹਾਂਜੀ, 5000 ਰੁਪਏ ਦੀ ਕੜਾ ਪ੍ਰਸ਼ਾਦ ਦੀ ਦੇਗ ਤੇ ਅੱਜ ਵੀ ਕੋਈ ਬਿਰਲਾ ਸਿੱਖ ਹੀ ਕਰਾਉਂਦਾ ਜੀ। ਉਸ ਸਮੇਂ ਤੇ ਬਹੁਤ ਸੀਗੇ ਜੀ, ਇਹਦਾ ਮਤਲਬ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉਹਦੇ ਲਈ ਕਿੰਨਾ ਜ਼ਰੂਰੀ ਸੀਗਾ ਜੀ। ਹਾਂਜੀ, ਕਹਿਣ ਲੱਗਾ ਮਹਾਰਾਜ 5000 ਰੁਪਏ ਦੀ ਕੜਾ ਪ੍ਰਸ਼ਾਦ ਦੀ ਦੇਗ ਕਰਾਵਾਂਗਾ। ਹਾਂਜੀ,
ਪੰਚਾਮ੍ਰਿਤ ਕਰਾਏ ਤਿੰਨ ਹੇਰ,
ਹਾਂਜੀ,
ਇਮ ਸਭ ਮੈਂ ਕੀਨਸ ਅਰਦਾਸ,
ਇੱਕ ਵਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੇਖੀ ਜਾਏ ਜੀ ਮੈਨੂੰ ਜੀ। ਗੱਜ ਕੇ ਆਖੋ ਵਾਹਿਗੁਰੂ, ਵੇਖੀ ਜਾਵੇ ਤੇ 5000 ਰੁਪਏ ਦੀ ਕੜਾ ਪ੍ਰਸ਼ਾਦ ਦੀ ਦੇਗ ਕਰਾਵਾਂਗਾ। ਕਹਿਣ ਲੱਗੇ ਭਾਵ ਇੰਨੀ ਵੱਡੀ ਮਾਤਰਾ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਕਰਾਉਣੀ ਜੀ ਉਹਨੇ। ਹਾਂਜੀ,
ਖਰੇ ਹੋਏ ਸਲਿਤਾ ਕੇ ਪਾਸ,
ਤੇ ਇਮ ਕਹਿ ਸਭ ਮਹਿਕੀਨਸ ਅਰਦਾਸ, ਇਹ ਨਾ ਜੀ ਸਾਰਿਆਂ ਵਿੱਚ ਖਲੋ ਕੇ ਅਰਦਾਸ ਕਰਨ ਦਿਆ ਜੀ। ਕਿੱਥੇ ਆਪਣੇ ਆਪ ਨੂੰ ਗੁਰੂ ਕਹਿੰਦਾ ਜੀ, ਕਿੱਥੇ ਸਾਰਿਆਂ ਵਿੱਚ ਖਲੋ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰੂ ਮੰਨਣਾ ਪਿਆ ਜੀ ਉਹਨੂੰ ਜੀ, ਨਹੀਂ ਹੀ ਮੰਨਦਾ ਜੀ। ਹਾਂਜੀ, ਪਰ ਹੁਣ ਲੋੜ ਪੈ ਗਈ ਜੀ ਉਹਨੂੰ ਜੀ, ਨਾਮ ਲਿਆ ਗੁਰੂ ਸਾਹਿਬ ਜੀ ਦਾ ਜੀ, ਸਾਰਿਆਂ ਵਿੱਚ ਖਲੋ ਕੇ ਅਰਦਾਸ ਕੀਤੀ ਜੀ ਉਹਨੇ, ਹੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ, ਕਿਰਪਾ ਕਰੋ ਸਰੂਪ ਦੇ ਦਰਸ਼ਨ ਹੀ ਹੋ ਜਾਣ, ਕੜਾ ਪ੍ਰਸ਼ਾਦ ਦੀ ਦੇਗ ਕਰਾਵਾਂਗਾ 5000 ਦੀ। ਹਾਂਜੀ,
ਨਵ ਗੁਰਿਆਨ ਕੋ ਕਰ ਕਰ ਨਮੋ,
ਨੌ ਗੁਰੂ ਸਾਹਿਬਾਂ ਦਾ ਨਾਮ ਲੈ ਕੇ ਧਰਤੀ ਤੇ ਮੱਥਾ ਟੇਕਿਆ ਜੀ, ਆਪਾਂ ਵੀ ਟੇਕੀਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਸਿਮਰਿਓ ਗ੍ਰੰਥ ਬਹੁਰ ਤਿੰਨ ਸਮੋ,
ਤੇ ਨਾਲ ਹੀ ਉਹਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਿਰਦੇ ਵਿੱਚ ਵਸਾਇਆ ਜੀ। ਹਾਂਜੀ,
ਸਤ ਨਾਮ ਕੀ ਜਾਗਤ ਜੋਤ, ਚਿਤਵਤ ਜੈ ਕਹਿ ਹਾਜ਼ਰ ਹੋਤ,
ਤੇ ਬੜੀਆਂ ਅਰਦਾਸਾਂ ਕਰਨ ਦਿਆ ਮਹਾਰਾਜ, ਤੁਹਾਨੂੰ ਜਿੱਥੇ ਯਾਦ ਕਰੀਏ ਤੁਸੀਂ ਉੱਥੇ ਬੰਦੇ ਦੀ ਸਹਾਇਤਾ ਕਰਦੇ ਹੋ, ਕਿਰਪਾ ਕਰੋ ਦਰਿਆ ਚੋਂ ਕੋਈ ਨਿਸ਼ਾਨੀ ਤੇ ਮਿਲੇ ਮੈਨੂੰ, ਕੋਈ ਤੇ ਨਿਸ਼ਾਨੀ ਮਿਲੇ। ਹਾਂਜੀ,
ਮਨੋ ਕਾਮਨਾ ਦੇ ਤਤਕਾਲ, ਤੁਮ ਤੇ ਨਹਿ ਕੋ ਅਪਰ ਵਿਸਾਲ,
ਗੁਰਮੁਖੋ ਬੜੀਆਂ ਨਮਸਕਾਰਾਂ ਕੀਤੀਆਂ, ਅਰਦਾਸਾਂ ਕਰੇ ਮਹਾਰਾਜ ਤੁਹਾਡੇ ਤੋਂ ਵੱਡਾ ਕੌਣ ਹੈ, ਕਿਰਪਾ ਕਰੋ ਦਇਆ ਕਰੋ ਤੇ ਸਰੂਪ ਦੇ ਦਰਸ਼ਨ ਹੋ ਜਾਣ ਕਿਸੇ ਤਰੀਕੇ ਨਾਲ। ਜਦੋਂ ਸੱਚਾਈ ਬੋਲ ਰਿਹਾ ਨਾ ਜੀ, ਹੁਣ ਤੀਰ ਮੱਲ ਨੇ ਮਨ ਥੋੜ੍ਹਾ ਜਿਹਾ ਸਰਲ ਕੀਤਾ ਜੀ। ਹਾਂਜੀ, ਅਤੇ ਸਰਲ ਮਨ ਕੀਤਿਆਂ ਕਿਰਪਾ ਹੋਏਗੀ ਜੀ, ਕਠੋਰਤਾ ਹੀ ਵਿੱਚ ਕਿਰਪਾ ਨਹੀਂ ਪ੍ਰਾਪਤ ਹੋ ਸਕਦੀ ਜੀ, ਸਰਲ ਕੀਤਿਆਂ ਕਿਰਪਾ ਪ੍ਰਾਪਤ ਹੋ ਸਕਦੀ ਜੀ। ਹਾਂਜੀ,
ਡੁਬਕੀ ਮਾਰ ਹੱਥ ਜਬ ਫੇਰਾ,
ਅਰਦਾਸ ਕਰਕੇ 5000 ਦੀ ਕੜਾ ਪ੍ਰਸ਼ਾਦ ਦੀ ਦੇਗ ਦੀ ਮਨੌਤ ਕਰਕੇ, ਤੇ ਫਿਰ ਇਹਨੇ ਡੁਬਕੀ ਮਾਰਨ ਵਾਲੇ ਬੰਦੇ ਉਹ ਅੰਦਰ ਭੇਜੇ ਵੀ ਹੁਣ ਜਾਓ ਦਰਿਆ ਦੇ ਅੰਦਰ ਜੀ। ਹਾਂਜੀ,
ਇਤ ਉਤ ਸਿਕਤਾ ਗਨ ਕੋ ਪ੍ਰੇਰਾ।
ਤੇ ਵੇਖ ਲਓ ਜਦੋਂ ਨਾਮ ਲਿਆ ਫਿਰ ਦਰਿਆ ਨੇ ਵੀ ਆਪਣੀ ਕਲਾ ਵਰਤਾਈ ਤੇ ਗੁਰੂ ਜੀ ਨੇ ਵੀ ਵਰਤਾਈ ਜੀ। ਗੱਜ ਕੇ ਆਖੋ ਵਾਹਿਗੁਰੂ। ਓਨਾ ਚਿਰ ਕਿਰਪਾ ਨਹੀਂ ਹੋਈ ਜਿੰਨਾ ਚਿਰ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਨਹੀਂ ਲਿਆ ਜੀ। ਮਾਫ ਕਰਿਓ, ਗੁਰੂ ਹਰਕ੍ਰਿਸ਼ਨ ਸਾਹਿਬ ਤੱਕ ਤੇ ਨਾਮ ਲੈਂਦਿਆਂ 2 ਦਿਨ ਹੋ ਗਏ ਸੀ ਉਹਨੂੰ ਜੀ। ਇਹ ਨੀ ਵੀ ਬਾਕੀ ਗੁਰੂਆਂ ਦੇ ਨਾਮ ਚ ਤਾਕਤ ਨਹੀਂ ਹੈਗੀ, ਪਰ ਗੱਲ ਤੱਤ ਦੀ ਹੈਗੀ ਜੀ ਇੱਥੇ ਜੀ। ਹਾਂਜੀ, ਓਨਾ ਚਿਰ ਕਿਰਪਾ ਵੀ ਨਹੀਂ ਹੋਈ ਜੀ। ਲਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਤੇ ਜਦੋਂ ਮਨੁੱਖ ਗਏ ਨਾ ਜੀ ਦਰਿਆ ਚ, ਤੇ ਥੱਲੇ ਪਾਣੀ ਵਿੱਚ ਮਿੱਟੀ ਨੂੰ ਹੱਥ, ਮਿੱਟੀ ਵਿੱਚ ਹੱਥ ਲਾਉਣ, ਰੇਤੇ ਵਿੱਚ ਵਾਹਿਗੁਰੂ। ਹਾਂਜੀ,
ਤਬ ਹੈ ਪੰਘੂਰੇ ਕੋ ਬੜ ਪਾਵਾ।
ਗੱਜ ਕੇ ਆਖੋ ਵਾਹਿਗੁਰੂ। ਉਸੇ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਸ ਮੰਜੀ ਸਾਹਿਬ ਤੇ ਸੁਭਾਏ ਮਨ ਸਨ, ਉਸ ਮੰਜੀ ਸਾਹਿਬ ਦਾ ਪਾਵਾ ਇੱਕ ਬੰਦੇ ਦੇ ਹੱਥ ਵਿੱਚ ਆ ਗਿਆ ਜੀ। ਹਾਂਜੀ,
ਲੱਗਿਓ ਹੱਥ ਜਾਣਿਓ ਤਬ ਪਾਵਾ।
ਉਹਦਾ ਹੱਥ ਲੱਗਾ, ਉਹਨੇ ਹੱਥ ਐ ਟੋਹ ਕੇ ਵੇਖਿਆ ਜੀ, ਉਹਨੂੰ ਮਹਿਸੂਸ ਹੋਇਆ ਵੀ ਇਹ ਤੇ ਪਾਵਾ ਹੈ। ਹਾਂਜੀ,
ਨਿਕਸਿਓ ਜਲ ਤੇ ਵਹਿਰ ਬਤਾਇਓ।
ਤੇ ਉਹ ਛੇਤੀ ਨਾਲ ਬਾਹਰ ਆਇਆ ਤੇ ਉਹਨੇ ਤੀਰ ਮੱਲ ਨੂੰ ਸਾਰੀ ਗੱਲ ਦੱਸੀ। ਹਾਂਜੀ,
ਚਿੰਤਾ ਤਜੋ ਗ੍ਰੰਥ ਜੀ ਪਾਇਓ।
ਗੱਜ ਕੇ ਆਖੋ ਵਾਹਿਗੁਰੂ। ਚਿੰਤਾ ਛੱਡ ਦਿਓ, ਮੈਨੂੰ ਲੱਗਦਾ ਹੁਣ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੁਣੇ ਹੀ ਮਿਲ ਜਾਏਗਾ ਜੀ, ਅਰਦਾਸ ਕਰਨ ਦੀ ਦੇਰ ਚ। ਹਾਂਜੀ, ਇਹਦਾ ਮਤਲਬ ਹਿਰਦਾ ਸ਼ੁੱਧ ਕਰਨ ਦੀ ਦੇਰ ਹੈ, ਗੁਰੂ ਦੀ ਕਿਰਪਾ ਉਸੇ ਵੇਲੇ ਵਰਤ ਜਾਏਗੀ ਜੀ। ਹਾਂਜੀ, ਉਹ ਕਹਿਣ ਲੱਗਾ ਹੁਣੇ ਸਰੂਪ ਮਿਲ ਜਾਏਗਾ। ਹਾਂਜੀ,
ਉੱਪਰ ਸਿਕਤਾ ਕੇਤਕ ਪਰਿਓ, ਜਿਸਨੇ ਸਕਲ ਅਸ਼ਾਦਨ ਕਰਿਓ।
ਹਾਂਜੀ,
ਸੁਨ ਹਰਖੇ ਦੀਰਘ ਤਿਸ ਕਾਲ,
ਹਾਂਜੀ
ਤਹਿ ਕੋ ਪਹੁੰਚੇ ਮਾਨਵ ਜਾਲ।
ਹਾਂਜੀ,
ਟੁਬਕੀ ਮਾਰਤ ਸਿਕਤਾ ਟਾਰੈ,
ਹਾਂਜੀ
ਗਹੇ ਪੰਘੂਰਾ ਉਧਰ ਉਠਾਰੈ।
ਤੇ ਕੀ ਕੀਤਾ ਜੀ, ਚਾਰ ਬੰਦੇ ਨਾ ਜੀ ਫਿਰ ਛੇਤੀ ਛੇਤੀ ਉਸ ਥਾਂ ਤੇ ਗਏ ਜੀ। ਤੇ ਜਦੋਂ ਚਾਰਾਂ ਨੇ ਮਾਰੀ ਚੁੱਭੀ ਤੇ ਚਾਰਾਂ ਨੇ ਫੜਿਆ ਇੱਕ ਇੱਕ ਪਾਵਾ, ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਸ ਮੰਜੀ ਸਾਹਿਬ ਤੇ ਸੁਭਾਏ ਮਾਨ ਸਨ, ਮੰਜੀ ਸਾਹਿਬ ਤਾਂ ਕੱਢ ਲਈ ਜੀ ਉਹਨਾਂ ਨੇ।
ਬੋਲੇ ਸੋ ਨਿਹਾਲ
ਸਤਿ ਸ੍ਰੀ
ਅਕਾਲ।
ਵੇਖ ਲਓ ਕਿੰਨੀ ਜਦੋ ਜਹਿਦ ਲੱਗੀ ਜੀ। ਹਾਂਜੀ, ਇਹ ਮੈਨੇਜਰ ਸਾਹਿਬ ਕਿੱਥੇ ਨੇ? ਇੱਕ ਜਕਾਰਾ ਗੱਜ ਕੇ ਲਾਓ ਜੀ, ਗੱਜ ਕੇ ਸਤਿ ਸ੍ਰੀ ਅਕਾਲ। ਇਹ ਬਾਬੇ ਜਿਹੜੇ ਇਟਲੀ ਤੋਂ ਆਏ ਨਾ ਜੀ ਚਿੱਟੀ ਪੱਗ ਵਾਲੇ, ਇਹ ਮੈਨੂੰ ਫੋਨ ਤੇ ਕਹਿਣ ਲੱਗੇ ਵੀ 6ਵੇਂ ਪਾਤਸ਼ਾਹ ਦੀ ਜੰਗ ਹੋ ਰਹੀ ਸੀਗੀ ਜੀ, ਜੰਗ ਦੀ ਕਥਾ, ਤੇ ਮਹਾਰਾਜ ਨੇ ਕਾਲੇ ਖਾਂ ਨੂੰ ਮਾਰਿਆ ਸੀ। ਕਹਿੰਦੇ ਜੀ ਅਸੀਂ ਯੂਟਿਊਬ ਤੇ ਸੁਣ ਸੁਣ ਜਕਾਰੇ ਲਾਉਂਦੇ ਤੇ ਤੁਹਾਡੀ ਸੰਗਤ ਇੱਥੇ ਨੀ ਜਕਾਰੇ ਲਾਉਂਦੀ ਜੀ, ਤੇ ਅੱਜ ਵੇਖ ਲਓ ਤੁਸੀਂ ਆਏ ਹੋ, ਲਾ ਤੇ ਜਕਾਰੇ ਜੀ। ਇੱਕ ਸਿੰਘ ਹੋਰ ਗੱਜ ਕੇ ਜਕਾਰਾ ਲਾਓ। ਉਹ ਕੀਤੀ ਅਰਦਾਸ ਜੀ, ਤੇ ਚਾਰ ਬੰਦੇ ਗਏ ਜੀ, ਤੇ ਚਾਰਾਂ ਨੇ ਐ ਪਾਵੇ ਤਾਂ ਕਰਕੇ ਮਹਾਰਾਜ ਦੇ ਸਰੂਪ ਦੇ ਦਰਸ਼ਨ ਹੋ ਗਏ ਜੀ ਉਹਨਾਂ ਜੀ। ਹਾਂਜੀ,
ਮਾਨਵ ਚਾਰ ਲੱਗੇ ਉਹ ਚਹੋਂ ਓਰੇ,
ਚਾਰੇ ਬੰਦੇ ਚਾਰੇ ਪਾਵੇ ਫੜਦੇ ਜੀ ਉਹਨਾਂ। ਹਾਂਜੀ,
ਗਹਿ ਕਰ ਮੈਂ ਕੀਨਸ ਬੜ ਜੋਰੇ,
ਬੜਾ ਜ਼ੋਰ ਲਾਉਣਾ ਪਿਆ ਜੀ ਉਹਨਾਂ ਨੂੰ ਉਸ ਸਮੇਂ ਜੀ, ਦਰਿਆ ਨੇ ਚੰਗੀ ਤਰ੍ਹਾਂ ਸਰੂਪ ਸਾਂਭ ਕੇ ਰੱਖਿਆ ਸੀ ਗੋਲ ਜੀ, ਉਹ ਵੀ ਹੁਕਮ ਚ ਸੀ ਨਾ ਜੀ, ਦਰਿਆ ਨੇ ਪੂਰੀ ਸੇਵਾ ਨਿਭਾਈ ਜੀ। ਜਦੋਂ ਬਿਆਸ ਦਰਿਆ ਲਾਗੋ ਲੰਘਣਾ, ਵੈਸੇ ਮੈਨੂੰ ਪੜ੍ਹ ਕੇ ਲੱਗਦਾ ਵੀ ਉਹਦਾ ਵੀ ਧੰਨਵਾਦ ਕਰਨਾ ਚਾਹੀਦਾ ਜੀ, ਪੂਰੀ ਸੇਵਾ ਨਿਭਾਈ ਜੀ ਉਹਨੇ ਜੀ। ਹਾਂਜੀ, ਚੰਗੀ ਤਰ੍ਹਾਂ ਫੜ ਕੇ ਰੱਖਿਆ ਸੀਗਾ ਜੀ ਉਹਨੇ, ਚਾਰੇ ਬੰਦਿਆਂ ਨੂੰ ਜ਼ੋਰ ਲਾਉਣਾ ਪਿਆ ਜੀ। ਹਾਂਜੀ,
ਉੱਪਰ ਕੋ ਨਿਕਾਸ ਲੈ ਆਏ,
ਤਾਂ ਨੂੰ ਮਹਾਰਾਜ ਜੀ ਦਾ ਸਰੂਪ ਲੈ ਆਏ ਜੀ। ਹਾਂਜੀ,
ਦੇਖਤ ਭਏ ਮੁਦਦ
ਸਮਦਾਏ, ਜਿੰਨੇ ਸੀ ਜੀ ਧੀਰ ਮੱਲ ਬੰਦੇ ਵੱਡੇ ਵੱਡੇ ਮਲਾਹ, ਹੋਰ ਉਹ ਵੀ ਸਿੱਖ ਜਿਹੜਾ ਸੰਦੇਸ਼ਾ ਲੈ ਕੇ ਆਇਆ ਸੀ, ਸਾਰੇ ਮਹਾਰਾਜ ਦਾ ਸਰੂਪ ਵੇਖ ਕੇ ਬਹੁਤ ਖੁਸ਼ ਹੋਏ ਜੀ। ਤੇ ਕਥਾ ਸੁਣ ਸੁਣ ਤੁਸੀਂ ਖੁਸ਼ ਹੋਈ ਜਾਂਦੇ ਹੋ, ਤੇ ਜਿੰਨਾ ਦਰਸ਼ਨ ਕੀਤੇ ਉਹ ਕਿੰਨੇ ਖੁਸ਼ ਹੋਏ ਹੋਣਗੇ ਜੀ। ਹਾਂਜੀ,
ਆਨ ਤੀਰ ਪਰ ਜਬੈ ਟਿਕਾਵਾ,
ਤੇ ਮਹਾਰਾਜ ਜੀ ਦਾ ਸਰੂਪ ਬਾਹਰ ਲਿਆ ਕੇ ਤੇ ਇੱਕ ਵਿਛਾਈ ਕਰਕੇ ਮਹਾਰਾਜ ਜੀ ਦਾ ਮੰਜੀ ਸਾਹਿਬ ਪਲੰਘਾ ਸਾਹਿਬ ਉਸ ਬਾਈ ਮਨ ਕੀਤਾ ਜੀ।
ਸਾਵਨ ਪਹੁੰਚ ਤਹਿਸੀਸ ਨਿਵਾਵਾ,
ਇੱਥੇ ਬੈਠੇ ਬੈਠੇ ਸੀਸ ਚੁਕਾਓ, ਆਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਧੀਰ ਮਲ ਨੇ ਮੱਥਾ ਧਰਤੀ ਤੇ ਲਾ ਕੇ ਮੱਥਾ ਟੇਕਿਆ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ। ਸ਼ੀਆਂ ਮਸੰਦ ਵੇਖ ਕੇ ਹੈਰਾਨ ਹੋਏ ਜੀ, ਉਹ ਰੋਕਦਾ ਸੀਗਾ ਜੀ। ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਨੂੰ ਨਮਸਕਾਰ ਕੀਤੇ।
ਨਿਚੁਰਤ ਨੀਰ ਧੀਰ ਮਲ ਹੇਰਤ,
ਧੀਰ ਮਲ ਨੇ ਵੇਖਿਆ ਵੀ ਜਿਹੜੇ ਰੁਮਾਲਾ ਸਾਹਿਬ ਨੇ ਉਹ ਨੁਚੜਨ ਦਏ ਜੀ ਸਾਰੇ ਜੀ। ਹਾਂਜੀ, ਇਹ ਤੇ ਕੁਦਰਤੀ ਗੱਲ ਹੈ, ਜਦੋਂ ਰਹਿਣਾ ਦਰਿਆ ਵਿੱਚ ਪਾਣੀ ਵਿੱਚ ਸਰੂਪ ਰਿਹਾ ਜੀ। ਹਾਂਜੀ,
ਹਾਥਨ ਸਿਕਤਾ ਪ੍ਰੇਰਤ ਗੇਰਤ,
ਤੇ ਐ ਨਾ ਮਹਾਰਾਜ ਦੇ ਸਰੂਪ ਤੋਂ ਗਿੱਲੀ ਹੋਈ ਰੇਤਾ ਨੁਚੜ ਰਹੇ ਮਹਾਰਾਜ ਜੀ ਦੇ ਰੁਮਾਲਾ ਸਾਹਿਬ ਉਹ ਸਾਰੇ ਪਰਾਂ ਕਰਨ ਦਏ ਜੀ। ਹਾਂਜੀ,
ਉਪਰ ਤਿਸਕੇ ਪੰਚ ਰੁਮਾਲ,
ਗੱਜ ਕੇ ਆਖੋ ਵਾਹਿਗੁਰੂ। ਜੇ ਕਾਲਜਾਂ ਵਾਲੇ ਕੋਈ ਬੈਠੇ ਜਿਹੜੇ ਕਹਿੰਦੇ ਰੁਮਾਲਾ ਸਾਹਿਬ ਨੀ ਚੜਾਉਣੇ ਚਾਹੀਦੇ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ, ਉਹ ਸੁਣੋ ਜੀ, ਪੰਜ ਰੁਮਾਲੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਸੁਭਾਇਮਾਨ ਸੀਗੇ ਜੀ, ਪੰਜ ਰੁਮਾਲੇ ਸਾਹਿਬ ਜੀ। ਹਾਂਜੀ,
ਦੋਏ ਰੇਸ਼ਮੀ ਸੁੰਦਰ ਲਾਲ,
ਦੋ ਤੇ ਲਾਲ ਰੰਗ ਦੇ ਤੇ ਰੇਸ਼ਮੀ ਸੀਗੇ ਜੀ। ਹੈ ਭਾਈ ਸੰਤੋਖ ਸਿੰਘ ਜੀ ਵੇਖ ਲਓ ਸਾਰਾ ਕੁਝ ਲਿਖ ਰਹੇ ਜੀ। ਹਾਂਜੀ,
ਤੀਨ ਰੁਮਾਲ ਤੂਲ ਕੇ ਹੁਤੇ,
ਤਿੰਨ ਰੁਮਾਲੇ ਸਾਹਿਬ ਤੂਲ ਦੇ ਬਣੇ ਹੋਏ ਸਨ ਜੀ, ਭਾਵ ਸੂਤ ਦੇ ਬਣੇ ਹੋਏ ਸੀਗੇ ਜੀ। ਹਾਂਜੀ,
ਖੋਲਨ ਕਰੇ ਆਪ ਕਰ ਦਿੱਤੇ,
ਧੀਰ ਮਲ ਨਾ ਜੀ ਛੇਤੀ ਛੇਤੀ ਜੀ। ਹਾਂਜੀ, ਉਹ ਰੁਮਾਲਾ ਸਾਹਿਬ ਪਰਾਂ ਕਰਨ ਦਿਆ ਜੀ ਸਾਰੇ, ਮਿੱਟੀ ਵਾਹਿਗੁਰੂ ਰੇਤਾ ਚਾੜਨ ਦਏ ਜੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਤੋਂ ਰੁਮਾਲੇ ਸਾਹਿਬ ਪਰਾਂ ਕਰ ਰਿਹਾ ਜੀ। ਹਾਂਜੀ,
ਨਿਕਸਿਓ ਗ੍ਰੰਥ ਬਿਲੋਕਿਓ ਤਬੈ,
ਕਿਉਂ ਉਹਨੇ ਵੇਖਿਆ ਪੰਜ ਰੁਮਾਲਾ ਸਾਹਿਬ ਤੇ ਪਰਾਂ ਕੀਤੇ ਤੇ ਜਿਸ ਦੋਹਰੇ ਵਿੱਚ ਮਹਾਰਾਜ ਜੀ ਦਾ ਸੁਖ ਆਸਨ ਕੀਤਾ ਹੁੰਦਾ ਜੀ, ਉਹ ਵੇਖਿਆ ਵੀ ਉਹ ਦੋਹਰੇ ਵੀ ਭਿੱਜੇ ਹੋਏ ਸੀਗੇ ਜੀ। ਹਾਂਜੀ,
ਉਪਰ ਜਲਸੋਂ ਭਿੱਜਿਓ ਤਬੈ,
ਸਭ ਕੁਝ ਤੇ ਭਿੱਜਿਆ ਹੋਇਆ ਸੀਗਾ, ਜਿਹੜੀ ਥੱਲੇ ਮੋਟੀ ਤਲਾਈ ਵੀ ਸੀ ਉਹ ਵੀ ਭਿੱਜੀ, ਰੁਮਾਲਾ ਸਾਹਿਬ ਭਿੱਜੇ, ਪਲੰਘਾ ਭਿੱਜਿਆ, ਦੋਹਰੇ ਤੱਕ ਭਿੱਜੇ ਸੀਗੇ ਜੀ। ਹਾਂਜੀ,
ਸ਼ੁਸ਼ਕ ਬਸਤਰ ਤਬ ਤਰੇ ਵਿਛਾਰੇ,
ਤੇ ਉਹਨੇ ਨਾ ਜੀ ਛੇਤੀ ਨਾਲ ਦੂਜਾ ਪਲੰਘਾ ਮੰਗਵਾਇਆ ਜੀ, ਉਹਦੇ ਤੇ ਸੁੱਕੀ ਤਲਾਈ ਵਿਛਾਈ, ਸੁੱਕੇ ਰੁਮਾਲਾ ਸਾਹਿਬ ਸਭ ਕੁਛ ਵਿਛਵਾਇਆ ਜੀ। ਹਾਂਜੀ,
ਆਤਪ ਨੀਕੀ ਰੀਤ ਲਗਾਏ,
ਤੇ ਆਪ ਮਨ ਵਿੱਚ ਅੰਦਾਜ਼ੇ ਲਾ ਰਿਹਾ ਸੀ ਤੀਰ ਮਲ। ਹਾਂਜੀ,
ਖੋਲ ਬਿਲੋਕਿਓ ਸਭ ਵਿਸਮਾਏ,
ਗੱਜ ਕੇ ਆਖੋ ਵਾਹਿਗੁਰੂ। ਹੁਣ ਫਿਰ ਇੱਕ ਜਕਾਰਾ ਲਾਉਣਾ ਤੁਸੀਂ, ਹੈਂ, ਜਦੋਂ ਧੀਰ ਮਲ ਨੇ ਦੋਹਰਾ ਖੋਲਿਆ, ਹਾਂਜੀ, ਤੇ ਦਰਸ਼ਨ ਕੀਤੇ ਤੇ ਧੀਰ ਮਲ ਦੇ ਹੱਥ ਹੀ ਜੁੜੇ ਰਹਿ ਗਏ ਜੀ, ਸੰਗਤ ਦੇ ਵੀ ਹੱਥ ਹੀ ਜੁੜੇ ਰਹਿ ਗਏ ਜੀ। ਹਾਂਜੀ,
ਉਪਰ ਤੇ ਭੀਗਿਓ ਸਭ ਥਾਏ,
ਹਾਂਜੀ,
ਜਹ ਲਗ ਅੱਖਰ ਹੈ ਵਿੱਚ ਲਿਖੇ,
ਹਾਂਜੀ,
ਪਹੁੰਚਿਓ ਨੀਰ ਨਾ ਤਿਨਕੇ ਵਿਖੇ,
ਜਦੋਂ ਖੁਸ਼ਕ ਵਾਹਿਗੁਰੂ ਸੁੱਕੇ ਪੀੜਾ ਸਾਹਿਬ ਤੇ, ਹਾਂਜੀ, ਸੁੱਕੇ ਰੁਮਾਲਾ ਸਾਹਿਬ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਦਾ ਪ੍ਰਕਾਸ਼ ਕਰਕੇ ਵੇਖਿਆ ਤੇ ਪਾਣੀ ਦੀ ਬੂੰਦ ਵੀ ਅੰਦਰ ਨਹੀਂ ਗਈ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਪਾਣੀ ਦੀ ਬੂੰਦ ਤੱਕ ਨਹੀਂ ਅੰਦਰ ਗਈ ਜੀ। ਹਾਂਜੀ, ਆਖੋ ਸਾਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਵੇਖ ਕੇ ਹੈਰਾਨ ਜੀ, ਧੀਰ ਮਲ ਵੀ ਤੇ ਸੰਗਤਾਂ ਵੀ ਵੇਖ ਕੇ ਹੈਰਾਨ ਜੀ। ਹਾਂਜੀ,
ਸਕਲ ਸ਼ੁਸ਼ਕ ਜਿਉਂ ਕੇ ਤਿਉਂ ਹੈ,
ਸਭ ਕੁਝ ਹੀ ਉਵੇਂ ਹੀ ਹੈ, ਸਭ ਕੁਝ ਹੀ ਐਵੇਂ ਜਿਵੇਂ ਜਿਉਂ ਦਾ ਤਿਉਂ ਉਵੇਂ ਜੀ, ਮਾਨੋ ਪਾਣੀ ਵਿੱਚ ਮਹਾਰਾਜ ਜੀ ਦਾ ਸਰੂਪ ਰੱਖਿਆ ਹੀ ਨਾ ਹੋਵੇ ਜੀ। ਰੁਮਾਲਾ ਸਾਹਿਬ ਜਿਵੇਂ ਪਾਣੀ ਚ ਹੋਣ ਤੇ ਸਰੂਪ ਨਹੀਂ ਹੈਗਾ ਜੀ ਪਾਣੀ ਚ, ਹਾਂਜੀ
ਦੇਖਤ ਹਿਰਦੇ ਅਚੰਭਾ ਅਲਹਿ
ਬਹੁਤਾ ਵੱਡਾ ਅਚੰਭਾ ਮੰਨਿਆ ਜੀ ਬੜੀ ਵੱਡੀ ਹੈਰਾਨੀ ਮੰਨੀ ਜੀ ਤੀਰਮੱਲ ਨੇ ਤੇ ਉਹਦੇ ਬੰਦਿਆਂ ਨੇ ਹਾਂਜੀ
ਜਬ ਕੋ ਧਰਿਓ ਦਿਵਸ ਤਬ ਗਿਨੇ
ਤੇ ਜਦੋਂ ਦਾ ਮਹਾਰਾਜ ਦਾ ਸਰੂਪ ਦਰਿਆ ਵਿੱਚ ਸੀ ਨਾ ਜੀ ਉਹਨਾਂ ਦਿਨ ਗਿਣੇ ਜੀ ਕਦ ਕੇ ਆਖੋ ਵਾਹਿਗੁਰੂ ਉਸ ਬੰਦੇ ਨੂੰ ਕਿਹਾ ਵੀ ਦਿਨ ਗਿਣੋ ਹਾਂਜੀ
ਤ੍ਰਾਉਦਸ ਬੀਤੇ ਤਿਸ ਨਰ ਭਨੇ
ਉਸ ਬੰਦੇ ਨੇ ਦੱਸਿਆ ਵੀ ਧੀਰਮੱਲ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦਰਿਆ ਵਿੱਚ ਟਕਾਇਆ ਹੋਇਆ ਨੂੰ ਅੱਜ 13ਵਾਂ ਦਿਨ ਹੈ ਜੀ ਕਹਿਣ ਲੱਗਿਆ ਹਾਂਜੀ ਕਦ ਕੇ ਆਖੋ ਵਾਹਿਗੁਰੂ ਅੱਜ ਨਾ ਜੀ ਅਸੀਂ ਗੁਰਦੁਆਰਾ ਅਮਾਨਤਸਰ ਸਾਹਿਬ ਦੇ ਦਰਸ਼ਨ ਕੀਤੇ ਤੇ ਉੱਥੇ ਬੈਠੇ ਸਾਹਿਬ ਕਿਤਾਬ ਲਾ ਰਹੇ ਹਾਂ ਜੀ ਅਸੀਂ ਜੀ ਹਾਂਜੀ ਤੇ ਉਹ ਸਾਡਾ ਸਾਹਿਬ ਕਿਤਾਬ ਫਿੱਟ ਨਹੀਂ ਸੀ ਬੈਠ ਰਿਹਾ ਜੀ ਉਹ ਹੁਣ ਪੋਥੀ ਸਾਹਿਬ ਪੜ੍ਹ ਕੇ ਫਿੱਟ ਬੈਠਾ ਜੀ ਅੱਜ ਕੇ ਆਖੋ ਵਾਹਿਗੁਰੂ ਹਾਂਜੀ ਉਹ ਹੁਣ ਪੋਥੀ ਸਾਹਿਬ ਵੇਖ ਕੇ ਨਾ ਜੀ ਹੁਣ ਸਾਹਿਬ ਕਿਤਾਬ ਸਾਡਾ ਫਿੱਟ ਬੈਠਾ ਵੀ ਸੁਣਿਆ ਹੀ 12 ਤੇ ਪੋਥੀ ਸਾਹਿਬ ਚ 2 ਸੀਗੇ ਜੀ ਉਹ ਅਸਲ ਵਿੱਚ 10 ਦਿਨ ਸ਼ੀਂਹੇ ਮਸੰਦ ਨੇ ਧੀਰਮੱਲ ਨੂੰ ਦਰਿਆ ਦੇ ਨੇੜੇ ਨਹੀਂ ਜਾਣ ਦਿੱਤਾ ਜੀ 10 ਦਿਨ ਤੇ ਉਹ ਸਰੂਪ ਰਿਹਾ ਜੀ ਤੇ 2 ਦਿਨ ਹੋ ਗਏ ਲੱਭਦੇ ਆ ਜੀ ਤੇ 13ਵਾਂ ਦਿਨ ਚੜਿਆ ਸੀਗਾ ਜੀ ਉਹ ਕਹਿਣ ਲੱਗਾ ਜੀ ਅੱਜ 13ਵਾਂ ਦਿਨ ਹੈ ਮਹਾਰਾਜ ਜੀ ਦਾ ਸਰੂਪ ਜਲ ਵਿੱਚ ਹੈ 13 ਦਿਨ ਹੋ ਗਏ ਹੁਣ ਜੀ ਸਰੂਪ ਜਲ ਵਿੱਚ ਹੋਵੇ ਤੇ ਐ ਹੀ ਹੋਵੇ ਜੀ ਜਿਵੇਂ ਮਨ ਹੋਵੇ ਹੀ ਨਾ ਜੀ ਜਲ ਵਿੱਚ ਦੀ ਹੁਣ ਮੈਂ ਕੀ ਆਖਾਂ ਜੀ ਕਿਉਂ ਗੁਰੂ ਸਾਹਿਬ ਵਾਸਤੇ ਸ਼ਬਦ ਵੀ ਬੜੇ ਸਤਿਕਾਰ ਵਾਲੇ ਵਰਤਣੇ ਜੀ ਮਾਨੋ ਵੀ ਬੂੰਦ ਵੀ ਅੰਦਰ ਨਹੀਂ ਗਈ ਜੀ ਹਾਂਜੀ ਇਹਨੂੰ ਕਹਿੰਦੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਵਾਹੋ ਵਾਹੋ ਬਾਣੀ ਨਿਰੰਕਾਰ ਹੈ
ਵਾਹੋ ਵਾਹੋ ਬਾਣੀ ਨਿਰੰਕਾਰ ਹੈ
ਵਾਹੋ ਵਾਹੋ ਬਾਣੀ ਨਿਰੰਕਾਰ ਹੈ
ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇ ਵਡਿਆਵਰ ਨ ਕੋਏ
ਤਿਸ ਜੇ ਵਡਿਆਵਰ ਨ ਕੋਏ
ਤਿਸ ਜੇ
ਵਡਿਆਵਰ ਨ ਕੋਏ ਤਿਸ ਜੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ
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 ਤਿਸ ਜੇ ਵਡਿਆਵਰ ਨ ਕੋਏ
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 ਵਾਹੋ ਵਾਹੋ ਬਾਣੀ ਨਿਰੰਕਾਰ ਹੈ
ਵਾਹੋ ਵਾਹੋ
ਬਾਣੀ ਨਿਰੰਕਾਰ ਹੈ
ਬਾਣੀ ਗੁਰੂ ਵਿੱਚ ਬਾਣੀ ਗੁਰ ਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਹਾਂਜੀ ਇਹ ਬਾਣੀ ਖੁਦ ਪਰਮੇਸ਼ਰ ਦਾ ਰੂਪ ਹੈ ਜੀ ਪੂਰੀ ਪੂਰੀ ਭਾਵਨਾ ਰੱਖਿਆ ਕਰੋ ਗੁਰੂ ਗ੍ਰੰਥ ਸਾਹਿਬ ਜੀ ਤੇ ਉਹਨੇ ਦੱਸਿਆ ਮਹਾਰਾਜ ਅੱਜ 13ਵਾਂ ਦਿਨ ਹੈ ਧੀਰਮੱਲ ਨੂੰ ਆਖਿਆ ਧੀਰਮੱਲ ਜੀ ਅੱਜ 13ਵਾਂ ਦਿਨ ਚ ਹਾਂਜੀ
ਸਤਿਗੁਰ ਦੇ ਕਰ ਹੱਥ ਬਚਾਇਓ
ਹਾਂਜੀ
ਨੀਰ ਬਰਨ ਪਰ ਸ਼ੋਹਨ ਨਾ ਪਾਇਓ
ਪਾਣੀ ਅੱਖਰਾਂ ਦੇ ਅੰਦਰ ਕੀ ਜਾਣਾ ਸਰੂਪ ਦੇ ਅੰਦਰ ਕੀ ਜਾਣਾ ਛੂਹ ਵੀ ਨਹੀਂ ਸਕਿਆ ਜੀ ਹਾਂਜੀ
ਬੜ ਉਤਸ਼ਾਹ ਕਰਤ ਲੇ ਚਾਲੇ ਬਾਦਤ ਕੋ ਬਜਾਵੇਂ ਬਿਸਾਲੇ
ਕਿਉਂ ਸਰੂਪ ਤੇ ਮਹਾਰਾਜ ਜੀ ਦਾ ਠੀਕ ਸੀ ਜੀ ਇਕਦਮ ਮੰਜੀ ਸਾਹਿਬ ਸੁਭਾਏ ਮਨ ਕੀਤੀ ਸੁਭਾਏ ਮਨ ਮੰਜੀ ਸਾਹਿਬ ਤੇ ਕੀਤਾ ਤੇ ਤੀਰਮੱਲ ਨੇ ਆਪ ਸੀਸ ਤੇ ਸਰੂਪ ਸਜਾਇਆ ਜੀ ਬੜੇ ਉਤਸ਼ਾਹ ਦੇ ਨਾਲ ਕਰਤਾਰਪੁਰ ਸਾਹਿਬ ਮਹਾਰਾਜ ਜੀ ਦਾ ਸਰੂਪ ਲੈ ਕੇ ਚੱਲੇ ਨੇ ਜੀ ਹਾਂਜੀ
ਚੌਰ ਟੁਰਤ ਚਾਰੋਂ ਦਿਸ਼ ਸੋਏ
ਚਾਰੇ ਪਾਸੇ ਚੌਰ ਸਾਹਿਬ ਝੁੱਲ ਰਹੇ ਜੀ ਚਾਰੇ ਪਾਸੇ ਜੀ ਹੁਣ ਵੇਖ ਲਓ ਤਰਕੀ ਬੰਦਾ ਤਰਕ ਕਰ ਲੇਗਾ ਜੀ ਹੈ ਅਜੇ ਗੁਰੂ ਗ੍ਰੰਥ ਸਾਹਿਬ ਗੁਰਤਾ ਗੱਦੀ ਤੇ ਤਾਂ ਹੈਗੇ ਹੀ ਨਹੀਂ ਪਰ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਅਰਜਨ ਸਾਹਿਬ ਨੇ ਆਪਣੇ ਹੱਥੀ ਚੌਰ ਸਾਹਿਬ ਚਲਾਇਆ ਹੈਗਾ ਜੀ। ਇੱਥੋਂ ਹੀ ਸਾਹਿਬ ਲਾ ਲਈਏ ਜੀ, ਦਰਬਾਰ ਸਾਹਿਬ ਦੇ ਵਿੱਚ। ਹਾਂਜੀ, ਚਾਰੇ ਪਾਸੇ ਚੌਰ ਸਾਹਿਬ ਹੋ ਰਹੇ ਮਹਾਰਾਜ ਜੀ ਦੇ ਸਰੂਪ ਤੇ। ਹਾਂਜੀ,
ਸੰਖ ਬਜਾਏ ਸ਼ਬਦ ਵੱਡ ਹੋਏ,
ਸੰਖ ਵੱਜ ਰਹੇ ਜੀ, ਸੰਖ ਜੀ ਤੇ ਬੜੇ ਸ਼ਬਦ ਗਾਏ ਜਾ ਰਹੇ ਨੇ। ਹਾਂਜੀ,
ਅੰਜੁਲ ਪੁਸ਼ਪਨ ਕੇ ਬਰਖਾ
ਮੈਂ,
ਗੁੰਦਤ ਗਨ ਮਾਲਾ ਲਰਕਾ ਮੈਂ,
ਫੁੱਲਾਂ ਦੀ ਵਰਖਾ ਹੋ ਰਹੀ ਹੈ, ਫੁੱਲਾਂ ਦੇ ਸਿਹਰੇ ਗੁਰੂ ਸਾਹਿਬ ਜੀ ਦੇ ਉੱਤੇ ਸਜਾਏ ਗਏ ਜੀ। ਹਾਂਜੀ,
ਧੂਪ ਤੁਖਾਵਤ ਚਲਤ ਅਗਾਰੀ, ਭਾਇਓ ਆਨੰਦ ਸਭਨ ਮੈਂ ਭਾਰੀ,
ਗੱਜ ਕੇ ਆਖੋ ਵਾਹਿਗੁਰੂ। ਧੀਰ ਮਾਲੋਣਾ ਪ੍ਰਬੰਧ ਬੜਾ ਕੀਤਾ ਜੀ। ਹਾਂਜੀ, ਹੁਣ ਤੇ ਥਾਂ ਮਰਿਆਦਾਵਾਂ ਨਹੀਂ ਰਹਿ ਗਈਆਂ ਜੀ, ਕਿਉਂ ਸਾਡੇ ਖੁਸ਼ਕ ਪ੍ਰਚਾਰਕਾਂ ਨੇ ਖੁਸ਼ਕੀ ਅੰਦਰ ਵਾੜ ਦਿੱਤੀ ਜੀ, ਤੇ ਉਹ ਖੁਸ਼ਕੀ ਦੇ ਮਾਰੇ ਲੋਕ ਉਹਨਾਂ ਕੀ ਸਤਿਕਾਰ ਕਰਦੇ ਗੁਰੂ ਜੀ ਦਾ ਜੀ। ਧੂਫਾਂ ਅੱਗੇ ਧੁੱਖ ਰਹੀਆਂ ਜੀ, ਧੂਫਾਂ ਜੀ, ਤਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਦਾ ਸਰੂਪ ਜਾਣਾ ਤੇ ਇਲਾਕੇ ਗਲੀਆਂ ਵਿੱਚ ਸੁਗੰਧੀ ਹੋਵੇ ਜੀ, ਸੁਗੰਧੀ ਜੀ। ਹਾਂਜੀ, ਤੇ ਸੁਗੰਧੀ ਹੋਵੇ ਜੀ, ਸੁਗੰਧੀ ਜੀ, ਭਾਵ ਇੰਨਾ ਸਤਿਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦਾ ਹੋ ਰਿਹਾ ਜੀ। ਹਾਂਜੀ,
ਸ੍ਰੀ ਕਰਤਾਰਪੁਰੇ ਨਰ ਸਾਰੇ, ਹਿਤ ਆਦਰ ਹੋਏ ਮਿਲੇ ਅਗਾਰੇ,
ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਕਰਤਾਰਪੁਰ ਸਾਹਿਬ ਹੁਣ ਲੈ ਕੇ ਜਾ ਰਹੇ ਸੰਗਤ ਜੀ। ਹੁਣ ਅੱਗੋਂ ਥੋੜਾ ਜਿਹਾ ਮੈਂ ਦੋ ਦਿਨ ਪਹਿਲਾਂ ਇਹ ਬੇਨਤੀ ਕੀਤੀ ਸੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੀ ਮੁੱਚੀ ਪਰਮੇਸ਼ਰ ਨੇ ਜੀ, ਸਾਰੇ ਹੱਥ ਜੋੜੋ ਗੱਜ ਕੇ ਆਖੋ, ਧੰਨ ਗੁਰੂ ਗ੍ਰੰਥ ਸਾਹਿਬ ਜੀ
ਮਹਾਰਾਜ।
ਇਸ ਥਾਂ ਤੇ ਗੁਰਦੁਆਰਾ ਸਾਹਿਬ ਬਣਿਆ ਜੀ, ਗੁਰਦੁਆਰਾ ਅਮਾਨਤਸਰ ਸਾਹਿਬ, ਨਿਹੰਗ ਸਿੰਘਾਂ ਗੁਰਦੁਆਰਾ ਸਾਹਿਬ ਬਣਾਇਆ, ਤੇ ਅਸੀਂ ਵੀ ਬੜੀ ਵਾਰੀ ਲੰਘੇ ਸਾਂ ਜੀ, ਜਲੰਧਰ ਤੋਂ ਨਾ ਜੀ, ਉਸ ਰੋਡ ਤੋਂ ਬਹੁਤ ਵਾਰ ਲੰਘੇ ਸਾਂ, ਤੇ ਪਤਾ ਅੱਜ ਹੀ ਲੱਗਾ ਵੀ ਇਹ ਅਮਾਨਤਸਰ ਗੁਰਦੁਆਰਾ ਜੀ, ਅੱਜ ਹੀ ਪਤਾ ਲੱਗਾ ਜੀ। ਹਾਂਜੀ, ਦੋ ਨੀਲੇ ਨਿਸ਼ਾਨ ਸਾਹਿਬ ਲੱਗੇ ਜੀ ਉੱਥੇ ਜੀ, 88 ਵਿੱਚ ਹੜ੍ਹ ਆਏ ਜੀ, ਫਿਰੋਜ਼ਪੁਰ ਦਾ ਇਲਾਕਾ ਜੀ, ਮੈਂ ਅੱਗੇ ਵੀ ਬੇਨਤੀ ਕੀਤੀ ਸੀਗੀ ਜੀ, ਫਿਰੋਜ਼ਪੁਰ ਦਾ ਇਲਾਕਾ ਹੜ੍ਹ ਆਏ ਜੀ, ਤੇ ਪੁਲੀ ਸੀਗੀ ਜੀ ਉੱਚੀ, ਪਿੰਡ ਦੇ ਲੋਕ ਘਰ ਘੁਰ ਡੁੱਬ ਗਏ ਸਾਰਿਆਂ ਦੇ, ਤੋਂ ਪੁਲੀ ਤੇ ਆ ਕੇ ਖਲੋ ਗਏ ਜੀ, ਤੇ ਸ਼ਾਮ ਜੀ ਹੋਈ ਜੀ, ਉਹਨਾਂ ਵੇਖਿਆ ਵੀ ਕੋਈ ਟੈਚੀ ਵਰਗੀ ਵਸਤੂ ਘੁੰਮਣ ਘੇਰੀ ਵਿੱਚ ਫਸੀ ਹੈ ਜੀ, ਪਾਣੀ ਬਹੁਤ ਤੇਜ਼ ਜਾ ਰਿਹਾ ਸੀ, ਤੋ ਵਸਤੂ ਉਹ ਅਜੇ ਪਤਾ ਨਹੀਂ ਸੀ ਕੀ ਹੈ ਜੀ, ਉਹ ਵਸਤੂ ਪੁਲ ਦੇ ਹੇਠਾਂ ਹੋ ਗਈ ਜੀ, ਸਾਰੀ ਰਾਤ ਰਹੀ, ਤੇ ਦਿਨ ਜਦੋਂ ਚੜਿਆ ਨਾ ਜੀ ਦਿਨ, ਤੋ ਦੂਜੇ ਪਾਸੇ ਆ ਗਈ ਜੀ, ਤੇ ਸਾਰੀ ਰਾਤ ਪਾਣੀ ਤੇਜ਼ ਲੰਘਦਾ ਰਿਹਾ ਜੀ, ਸਾਰੀ ਰਾਤ ਪਾਣੀ ਤੇਜ਼ ਲੰਘਿਆ, ਜਦੋਂ ਦਿਨ ਚੜਿਆ ਭਾਵ ਲੋਕ ਵੇਖ ਲੈਣ ਜੀ, ਉਹ ਆਈ ਜੀ ਇਸ ਪਾਸੇ ਦੂਜੇ ਪਾਸੇ, ਤੇ ਲੋਕਾਂ ਛੇਤੀ ਨਾਲ ਹੋ ਕੇ ਵੇਖਿਆ, ਕਰਦਿਆਂ ਕਰਦਿਆਂ ਮਹਿਸੂਸ ਇਹ ਗੱਲ ਹੋਈ ਵੀ ਇਹ ਕੁਝ ਹੋਰ ਨੀ ਰੁੜ ਰਿਹਾ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਜਾ ਰਿਹਾ ਜੀ, ਮਹਿਸੂਸ ਹੋਈ ਜੀ ਇਹ ਗੱਲ। ਹੁਣ ਘੁੰਮਣ ਘੇਰੀ ਸੀ ਕੌਣ ਵਿੱਚ ਅੰਦਰ ਜਾਏ ਜੀ, ਉਹਨਾਂ ਇੱਕ ਪਾਸੇ ਖਲੋ ਕੇ ਅਰਦਾਸ ਬੇਨਤੀ ਕੀਤੀ ਪਿੰਡ ਦਿਆਂ ਲੋਕਾਂ ਨੇ ਵੀ ਮਹਾਰਾਜ ਕਿਰਪਾ ਕਰੋ ਤੇ ਇਸ ਪਾਸੇ ਆ ਕੇ ਸਾਨੂੰ ਦਰਸ਼ਨ ਬਖਸ਼ੋ ਜੀ, ਮੈਨੂੰ ਉਸ ਥਾਂ ਤੇ ਜਾ ਕੇ ਕਥਾ ਕਰਨ ਦਾ ਮੌਕਾ ਵੀ ਮਿਲਿਆ ਜੀ, ਬਾਬਾ ਜਗਤਾਰ ਸਿੰਘ ਹੋਣਾ ਗੁਰਦੁਆਰਾ ਸਾਹਿਬ ਬਣਾਇਆ ਜੀ, ਤਰਨ ਤਾਰਨ ਵਾਲਿਆਂ ਨੇ, ਅੱਠੇ ਪੈਰ ਲੰਗਰ ਚੱਲਦਾ ਜੀ, ਤੇ ਬਹੁਤ ਵੱਡਾ ਗੁਰਦੁਆਰਾ ਸਾਹਿਬ ਬਣਾਇਆ ਜੀ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਬੇਨਤੀ ਕੀਤੀ ਤੇ ਘੁੰਮਣ ਘੇਰੀ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਆਪੇ ਹੀ ਕੰਢੇ ਆ ਗਿਆ ਜੀ, ਭਾਵ ਉਸ ਅਵਸਥਾ ਵਿੱਚ ਵੀ ਸਿੱਖਾਂ ਦੀ ਅਰਦਾਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਸੁਣੀ ਜੀ। ਉਹ ਜਦੋਂ ਮਹਾਰਾਜ ਜੀ ਦਾ ਸਰੂਪ ਆ ਗਿਆ, ਛੇਤੀ ਛੇਤੀ ਮੰਜੀ ਸਾਹਿਬ ਲਿਆਂਦੀ, ਪ੍ਰਕਾਸ਼ ਕੀਤਾ, ਤੇ ਆ ਜੋ ਤੁਸੀਂ ਹੁਣ ਸੁਣਿਆ ਨਾ ਜੀ, ਦੋਹਰਿਆਂ ਵਿੱਚੋਂ ਮਹਾਰਾਜ ਜੀ ਦੇ ਸਰੂਪ ਨੂੰ ਜਦੋਂ ਇੱਕ ਪਾਸੇ ਕੀਰ ਕੇ ਪ੍ਰਕਾਸ਼ ਕੀਤਾ ਗਿਆ, ਤੇ ਉਹਨਾਂ ਵੇਖਿਆ ਵੀ ਪਾਣੀ ਦੀ ਇੱਕ ਬੂੰਦ ਨਹੀਂ ਅੰਦਰ ਗਈ ਜੀ, ਨਹੀਂ ਤੇ ਕਾਗਜ਼ ਨੇ ਤੇ ਭਿੱਜ ਜਾਣਾ ਜੀ, ਇੱਕ ਬੂੰਦ ਨਹੀਂ ਅੰਦਰ ਗਈ ਵੀ। ਹਾਂਜੀ, ਅਤੇ ਮੈਂ ਫਿਰ ਉੱਥੇ ਕਥਾ ਜਦੋਂ ਗੁਰੂ ਸਾਹਿਬ ਨੇ ਮੌਕਾ ਬਖਸ਼ਿਸ਼ ਕੀਤਾ ਅਤੇ ਮੇਰੇ ਤੋਂ ਪਹਿਲਾਂ ਇੱਕ ਢਾਡੀ ਸਿੰਘ ਬੋਲ ਰਹੇ ਸੀ ਜੀ, ਮਹਾਰਾਜ ਦਾ ਸਰੂਪ ਰੁੜ ਕੇ ਆਇਆ ਜੀ, ਇਹ ਜੀ ਇਹੋ ਜਿਹੀ ਭਾਸ਼ਾ ਬੋਲ ਰਹੇ ਸੀ। ਫਿਰ ਮੈਂ ਬਾਬਿਆਂ ਨੂੰ ਬੇਨਤੀ ਕੀਤੀ ਵੀ ਇੱਥੋਂ ਦੇ ਇਤਿਹਾਸ ਵਿੱਚ ਲਿਖ ਦਿਓ ਇਹ ਗੱਲ ਜੀ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇੱਥੇ ਚੱਲ ਕੇ ਆਏ ਜੀ ਆਪ ਜੀ, ਇਹ ਗੱਲ ਵੱਖਰੀ, ਪਾਣੀ 'ਤੇ ਚੱਲ ਕੇ ਆਏ ਜੀ। ਗੁਰੂ ਸਾਹਿਬ ਵਾਸਤੇ ਤਾਂ ਸਭ ਕੁਝ ਠੀਕ ਹੈ, ਗੁਰੂ ਨਾਨਕ ਸਾਹਿਬ ਨਹੀਂ ਚੱਲਦੇ ਹੁੰਦੇ ਪਾਣੀ 'ਤੇ ਜੀ, ਆਪ ਨੂੰ ਤਾਂ ਸਾਨੂੰ ਟ੍ਰੈਫਿਕ ਨਹੀਂ ਰਾਹ ਦਿੰਦੀ ਜੀ, ਅਤੇ ਗੁਰੂਆਂ ਦੀਆਂ ਗੱਲਾਂ 'ਤੇ ਤਰਕਾਂ ਕਰ ਲੈਣੀਆਂ ਜੀ। ਮੈਂ ਬੇਨਤੀ ਕੀਤੀ ਸੀ ਬਾਬਾ ਜਗਤਾਰ ਸਿੰਘ ਜੀ ਨੂੰ ਵੀ ਲਿਖ ਕੇ ਲਾਓ ਵੀ ਗੁਰੂ ਗ੍ਰੰਥ ਸਾਹਿਬ ਪਾਣੀ ਵਿੱਚ ਚੱਲ ਕੇ ਇਸ ਥਾਂ 'ਤੇ ਆਏ ਜੀ, ਅਤੇ ਉੱਥੇ ਗੁਰਦੁਆਰਾ ਸਾਹਿਬ ਬਣਿਆ, ਗੁਰਦੁਆਰਾ ਪ੍ਰਗਟ ਸਾਹਿਬ। ਅਤੇ ਇੱਧਰੋਂ ਹਜ਼ੂਰ ਸਾਹਿਬ, ਇਹ ਤਾਂ ਪਾਣੀ ਦੀ ਗੱਲ ਸੀਗੀ, ਅੱਗ ਦੀ ਮੈਂ ਬੇਨਤੀ ਕਰਨ ਲੱਗਾ, ਉਸ ਦਿਨ ਬੇਨਤੀ ਕੀਤੀ ਸੀ ਇਹ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਪਾਣੀ ਨੂੰ ਸਰੂਪ ਦਿੱਤਾ ਅਤੇ ਪਾਣੀ ਨੇ ਸਰੂਪ ਦੀ ਸੇਵਾ ਕੀਤੀ ਜੀ। ਜੇ ਮਹਾਰਾਜ ਅੱਗ ਨੂੰ ਵੀ ਸਰੂਪ ਦੇ ਕੇ ਜਾਂਦੇ ਨਾ ਅਗਨੀ ਨੂੰ, ਤੇ ਉਹਨੇ ਵੀ ਸਾਂਭ ਕੇ ਰੱਖਣਾ ਹੈਗਾ ਜੀ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਹੈ ਪਾਹੇ ਨਾ ਸਾਕੇ ਜਾਲੇ। ਹਰ ਪਾਸੇ ਪੰਕਤੀ ਦੇ ਅਰਥ ਹੋ ਜਾਂਦੇ ਜੀ। ਇਧਰੋਂ ਜਦੋਂ ਅਸੀਂ ਜਾਂਦੇ ਹਾਂ, ਸਟੇਟ ਦਾ ਨਾਮ ਮੈਨੂੰ ਭੁੱਲਿਆ ਜੀ, ਪਿੰਡ ਦਾ ਨਾਂ ਹੀ ਰਾਵਾਂ ਪਿੰਡ, ਸਟੇਟ ਦਾ ਨਾਂ ਕੀ ਜੀ? ਛੱਤੀਸਗੜ੍ਹ ਜੀ। ਛੱਤੀਸਗੜ੍ਹ ਦੇ ਵਿੱਚ ਪਿੰਡ ਹੈ ਜੀ ਰਾਵਾਂ ਜੀ, ਇਲਾਕਾ ਰਾਵਾਂ। ਉੱਥੋਂ ਦਾ ਇੱਕ ਭਈਆ ਜੀ ਤੀਰਥ ਥਾਵਾਂ 'ਤੇ ਆਇਆ ਅਤੇ ਦਰਬਾਰ ਸਾਹਿਬ ਆਇਆ ਜੀ, ਉਹਨੇ ਵੇਖਿਆ ਲੰਮੀਆਂ ਲੰਮੀਆਂ ਲਾਈਨਾਂ ਲੱਗੀਆਂ ਅਤੇ ਗੁਰੂ ਗ੍ਰੰਥ ਸਾਹਿਬ ਦੇ ਲੋਕ ਦਰਸ਼ਨ ਕਰਨ ਦੇ। ਸਵੇਰੇ ਪਾਲਕੀ 'ਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅੰਦਰ ਲੈ ਕੇ ਜਾਂਦੇ ਅਤੇ ਸ਼ਾਮੀ ਪਾਲਕੀ 'ਚ ਲੈ ਕੇ ਬਾਹਰ ਆਉਂਦੇ ਨੇ ਜੀ। ਉਹਨੇ ਕਿਸੇ ਨੂੰ ਪੁੱਛਿਆ ਵੀ ਇਹ ਕੀ ਹੈ ਜਿਹਦਾ ਤੁਸੀਂ ਇੰਨਾ ਸਤਿਕਾਰ ਕਰਦੇ ਹੋ, ਅਤੇ ਉਹ ਸਿੱਖ ਭਾਵਨਾ ਵਾਲਾ ਸੀ। ਉਹਨੇ ਕਿਹਾ ਜੀ ਇਹ ਸਾਡੇ ਰੱਬ ਨੇ ਜੀ, ਇਹਨਾਂ ਦਾ ਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਆਪਾਂ ਜੋੜੀਏ ਹੱਥ ਗੁਰੂ ਜੀ ਅੱਗੇ, ਆਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਇਹ ਸਾਡੇ ਰੱਬ ਨੇ ਜੀ ਅਤੇ ਇਹਨਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਹੈ। ਉਹ ਕਹਿੰਦਾ ਜੀ ਸਾਡੇ ਘਰ ਜਾਣਗੇ, ਅਤੇ ਸਿੱਖ ਕਹਿੰਦਾ ਵੀ ਚਲੇ ਜਾਣਗੇ। ਉਦੋਂ ਮਾਈ ਸੇਵਾ ਬਾਜ਼ਾਰ ਵਿੱਚੋਂ ਮਹਾਰਾਜ ਜੀ ਦੇ ਸਰੂਪ ਮਿਲ ਜਾਂਦੇ ਹੁੰਦੇ ਸੀਗੇ, ਅਤੇ ਬਹੁਤੀ ਇੰਸਪੈਕਸ਼ਨ ਨਹੀਂ ਸੀ ਕੀਤੀ ਜਾਂਦੀ। ਹੁਣ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਰਾਮਸਰ ਸਾਹਿਬ ਤੋਂ ਪ੍ਰਾਪਤ ਹੁੰਦਾ ਜੀ, ਅਤੇ ਉਹ ਵੀ ਲਿਖਾ ਪੜ੍ਹਤ ਬਹੁਤ ਹੈ ਜੀ। ਉਦੋਂ ਨਹੀਂ ਸੀ ਇੰਨੀ ਇੰਸਪੈਕਸ਼ਨ ਹੁੰਦੀ। ਉਹ ਇਕੱਲਾ ਹੀ ਮਹਾਰਾਜ ਜੀ ਦਾ ਸਰੂਪ ਲੈ ਕੇ ਟ੍ਰੇਨ ਵਿੱਚ ਸਰੂਪ ਲੈ ਕੇ ਗਿਆ ਅਤੇ ਆਪਣੇ ਪਿੰਡ ਰਾਵੇ ਵਿੱਚ ਸੁਭਾਇਮਾਨ ਕਰਤਾ ਜੀ। ਹੁਣ ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕਰਨਾ ਹੁੰਦਾ ਜੀ, ਗੁਰੂ ਗ੍ਰੰਥ ਸਾਹਿਬ ਜੀ ਦਾ ਸੁੱਖ ਆਸਨ ਨਹੀਂ ਕਰਨਾ ਹੁੰਦਾ ਜੀ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨੀ ਵੀ ਨਹੀਂ ਆਉਂਦੀ ਜੀ ਉਹਨੂੰ ਜੀ, ਵੀ ਆਪਾਂ ਕਹੀਏ ਵੀ ਉਹ ਪੜ੍ਹ ਲੈਂਦਾ ਹੋਏਗਾ ਜੀ। ਬਸ ਉਹਨੇ ਵੇਖਿਆ ਜੋ ਦਰਬਾਰ ਸਾਹਿਬ 'ਚ ਕਰਦੇ ਉਹਨੇ ਘਰ ਸ਼ੁਰੂ ਕਰਤਾ ਜੀ। ਉਹਨੇ ਇੱਕ ਮੰਜੀ ਸਾਹਿਬ ਬਣਵਾਈ, ਪੀੜਾ ਸਾਹਿਬ ਬਣਵਾਇਆ, ਅਤੇ ਮਹਾਰਾਜ ਜੀ ਦਾ ਸਰੂਪ ਸੁਭਾਇਮਾਨ ਕੀਤਾ, ਰੁਮਾਲਾ ਸਾਹਿਬ ਪਾ ਤੇ, ਅਤੇ ਜੋ ਮੰਗਿਆ ਕਰੇ ਗੁਰੂ ਗ੍ਰੰਥ ਸਾਹਿਬ ਕੋਲੋਂ ਮਿਲ ਜਿਆ ਕਰੇ ਜੀ ਉਹਨੂੰ ਜੀ, ਅਤੇ ਧੂਫ ਬੱਤੀ ਘਰ ਛੱਡਿਆ ਕਰੇ ਜੀ। ਬੜਾ ਸੰਤੋਖੀ ਜੀਵਨ ਹੈ। ਅਤੇ ਖੇਤਾਂ 'ਚ ਕੰਮ ਕਰਨ ਦਿਆ ਅਤੇ ਕਿਸੇ ਨੇ ਜਾ ਕੇ ਦੱਸਿਆ ਵੀ ਭਾਈ ਤੇਰੇ ਸਾਰੇ ਘਰ ਨੂੰ ਅੱਗ ਲੱਗ ਗਈ ਹੈ। ਉਹ ਰੋਵੇ ਜੀ ਉੱਥੇ ਜੀ, ਲੋਕ ਕਹਿੰਦੇ ਘਰ ਤੇਰਾ ਨਵਾਂ ਬਣਾ ਦਿਆਂਗੇ, ਉਹ ਕਹਿੰਦਾ ਉਸ ਘਰ 'ਚ ਮੇਰਾ ਰੱਬ ਹੀ ਜੀ। ਅਤੇ ਕਹਿਣ ਵਾਲੇ ਨੇ ਕਿਹਾ ਵੀ ਫਿਰ ਰੱਬ ਥੋੜ੍ਹੀ ਸੜਦਾ ਜੀ ਹੈ। ਜਦੋਂ ਉਹ ਘਰ ਆਇਆ ਨਾ ਜੀ, ਸਭ ਕੁਝ ਸਵਾਹ ਹੋਇਆ ਪਿਆ ਜੀ, ਸਭ ਕੁਝ ਸਵਾਹ ਹੋਇਆ ਪਿਆ ਜੀ, ਸਾਰਾ ਘਰ ਹੀ ਸਵਾਹ ਹੋਇਆ ਪਿਆ ਜੀ। ਅਤੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਲਾਗੇ ਪਹੁੰਚਿਆ ਅਤੇ ਪੀੜਾ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਉਵੇਂ ਹੀ ਹੈ ਜੀ ਵਿੱਚ ਜੀ। ਸਤਿ ਸ੍ਰੀ ਅਕਾਲ। ਭਾਵ ਉੱਥੇ ਅਗਨੀ ਨਹੀਂ ਗਈ ਜੀ, ਬਸ ਮਾੜਾ ਜਿਹਾ ਪੀੜਾ ਸਾਹਿਬ ਨੂੰ ਟੱਚ ਹੋਈ। ਇਹ ਵੀ ਮੈਂ ਸਮਝਦਾ ਗੁਰੂ ਸਾਹਿਬ ਨੇ ਜਾਣ ਕੇ ਪੀੜਾ ਸਾਹਿਬ ਨੂੰ ਟੱਚ ਕਰਾਈ, ਦੱਸਣ ਵਾਸਤੇ ਵੀ ਜੇ ਟੱਚ ਹੋ ਸਕਦੀ ਤੇ ਲੱਗ ਵੀ ਸਕਦੀ ਹੈਗੀ ਜੀ। ਸਤ ਸ੍ਰੀ ਅਕਾਲ। ਜੇ ਟੱਚ ਹੋ ਸਕਦੀ ਤੇ ਲੱਗ ਵੀ ਸਕਦੀ ਸੀ ਜੀ। ਹਾਂਜੀ, ਤੇ ਉਹ ਫਿਰ ਆਸੇ ਪਾਸੇ ਪਿੰਡਾਂ ਵਿੱਚ ਪ੍ਰਚਲਿਤ ਹੋ ਗਈ ਵੀ ਸਾਡੇ ਪਿੰਡ ਦਾ ਬੰਦਾ ਪੁਸਤਕ ਇੱਕ ਲੈ ਕੇ ਆਇਆ, ਸਾਰਾ ਘਰ ਸੜ ਗਿਆ ਤੇ ਪੁਸਤਕ ਨੂੰ ਅੱਗ ਨਹੀਂ ਲੱਗੀ ਜੀ। ਸੰਤ ਜਰਨੈਲ ਸਿੰਘ ਜੀ ਖਾਲਸਾ ਜੀ ਜੱਥਾ ਲੈ ਕੇ ਗਏ ਜੀ ਪਿੰਡ ਵਿੱਚ। ਉਹ ਕਹਿੰਦੇ ਵੀ ਵੇਖੀਏ ਤੇ ਸਹੀ, ਤੇ ਜਦੋਂ ਉਹਨਾਂ ਪ੍ਰਕਾਸ਼ ਕੀਤਾ ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੀ ਜੀ ਉਹ ਜੀ। ਹਾਂਜੀ, ਫਿਰ ਉਹਨਾਂ ਉਸ ਰਾਵੇਂ ਪਿੰਡ ਵਿੱਚ ਨਾ ਜੀ ਗੁਰਦੁਆਰਾ ਸਾਹਿਬ ਬਣਾਇਆ ਜੀ ਉੱਥੇ ਜੀ। ਇਹ ਤੇ ਦੋ ਪ੍ਰਗਟ ਉਦਾਹਰਣਾਂ ਨੇ। ਗੁਪਤ ਵੀ ਬਹੁਤ ਸਾਰੀਆਂ ਐਸੀਆਂ ਹੋਣਗੀਆਂ ਜਿਹੜੇ ਲੋਕ ਨਹੀਂ ਦੱਸਦੇ ਪਰ ਵਰਤਦੀਆਂ ਜੀ। ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਉੱਤੇ ਪਾਣੀ ਦਾ ਅਸਰ ਕੋਈ ਨਹੀਂ, ਗੁਰੂ ਗ੍ਰੰਥ ਸਾਹਿਬ ਉੱਤੇ ਅੱਗ ਦਾ ਵੀ ਕੋਈ ਅਸਰ ਨਹੀਂ ਜੀ। ਪਰ ਉੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਬ ਸਮਝਿਆ ਜਾਂਦਾ ਹੈ, ਇਸ ਗੱਲ ਦਾ ਧਿਆਨ ਰੱਖਣਾ। ਅਸਰ ਉੱਥੇ ਨਹੀਂ ਹੈ ਵਾਹਿਗੁਰੂ ਜਿੱਥੇ ਆਮ ਭਾਵਨਾ ਰੱਖੀ ਜਾਂਦੀ ਹੈ। ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਨ ਸਾਡੇ 'ਤੇ। ਸਾਨੂੰ ਭਰੋਸਾ ਹੋਣਾ ਚਾਹੀਦਾ ਕਿਹਦੇ 'ਤੇ ਜੀ? ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਇਹ ਸਾਡੇ ਪੂਰੇ ਸਤਿਗੁਰੂ ਨੇ। ਹਾਂਜੀ, ਭਾਈ ਚੌਪਾ ਸਿੰਘ ਜੀ ਆਪਣੇ ਸਵਈਆਂ ਵਿੱਚ ਲਿਖਦੇ, ਉਹ ਕਹਿੰਦੇ ਕਿਸੇ ਨੂੰ ਭਰੋਸਾ ਆਪਣੀ ਜ਼ਮੀਨ ਜਾਇਦਾਦ ਦੇ ਉੱਤੇ ਜੀ, ਕਿਸੇ ਨੂੰ ਭਰੋਸਾ ਕਾਹੂ ਕੋ ਭਰੋਸੋ ਕੁਟੰਬੀ ਕਰੇ ਕਾਜ ਪੈ, ਕਿਸੇ ਨੂੰ ਆਪਣੇ ਰਿਸ਼ਤੇਦਾਰਾਂ 'ਤੇ ਭਰੋਸਾ, ਕਿਸੇ ਨੂੰ ਲੀਡਰਾਂ ਦੇ ਉੱਤੇ ਭਰੋਸਾ ਜੀ, ਕਿਸੇ ਨੂੰ ਸੰਤਗਿਰੀ ਦੀ ਮਜਾਜ ਉੱਤੇ ਭਰੋਸਾ ਜੀ, ਕਿਸੇ ਨੂੰ ਕਿਸੇ ਗੱਲ 'ਤੇ ਭਰੋਸਾ, ਕਿਸੇ ਨੂੰ ਕਿਸੇ ਗੱਲ 'ਤੇ ਭਰੋਸਾ, ਮੌਕੋ ਤੋਂ ਭਰੋਸੋ ਏਕ ਗ੍ਰੰਥ ਮਹਾਰਾਜ ਪੈ। ਉਹ ਕਹਿੰਦੇ ਜੇ ਕੋਈ ਮੈਨੂੰ ਪੁੱਛੇ ਤੇ ਮੇਰਾ ਭਰੋਸਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ 'ਤੇ ਹੈ। ਮੌਕੋ ਤੋਂ ਭਰੋਸੋ ਏਕ ਗ੍ਰੰਥ ਮਹਾਰਾਜ ਪੈ, 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 ਮੌਕੋ ਤੋਂ ਭਰੋਸੋ ਏਕ ਗ੍ਰੰਥ ਮਹਾਰਾਜ ਪੈ। ਭਰੋਸਾ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਰੱਖਣਾ ਜੀ, ਵੱਧ ਤੋਂ ਵੱਧ ਇਹਨਾਂ ਦੀ ਸੇਵਾ ਕਰਨੀ ਹੈ, ਵੱਧ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨਾ ਹੈ। ਮੈਂ ਫਿਰ ਬੇਨਤੀ ਕਰਨ ਲੱਗਾ, ਸਾਡੇ ਉਸਤਾਦ ਜੀ ਕਹਿੰਦੇ ਸੀ ਤੁਸੀਂ ਜਿੰਨਾ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰੋਗੇ ਉਹਨਾਂ ਤੁਹਾਡਾ ਹੀ ਸਤਿਕਾਰ ਹੋਏਗਾ ਕਹਿਣ ਲੱਗੇ। ਕਰਿਆ ਕਰੋ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ, ਤੁਹਾਡਾ ਆਪਣਾ ਹੋਣ ਲੱਗ ਪਏਗਾ ਕਹਿਣ ਲੱਗੇ। ਤੇ ਹੁੰਦਾ ਜੀ, ਹੁੰਦਾ ਜੀ, ਮਹਾਰਾਜ ਜੀ ਦੇ ਸਤਿਕਾਰ ਕੀਤਿਆਂ ਬੰਦੇ ਦਾ ਸਤਿਕਾਰ ਵੀ ਵੱਧ ਜਾਂਦਾ ਜੀ। ਹਾਂਜੀ, ਸੋ ਕਰਤਾਰਪੁਰ ਸਾਹਿਬ ਮਹਾਰਾਜ ਜੀ ਦਾ ਸਰੂਪ ਪਹੁੰਚਿਆ ਜੀ, ਦੋ ਤਿੰਨ ਪੰਕਤੀਆਂ ਹੋਰ ਸੁਣੋ ਜੀ। ਹਾਂਜੀ,
ਕਰ ਪੰਚਾਮ੍ਰਿਤ ਬਹੁ ਵਰਤਾਵੈ,
ਧੀਰ ਮਲ ਨੇ ਫਿਰ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਜੀ 5000 ਰੁਪਏ ਦੀ ਜੀ, ਇੰਨੀ ਵੱਡੀ ਮਾਤਰਾ ਵਿੱਚ ਦੇਗ ਤਿਆਰ ਕਰਵਾਈ ਤੇ ਖੁੱਲੀ ਕਰਤਾਰਪੁਰ ਸਾਹਿਬ ਵਿੱਚ ਵਰਤਾਈ ਜੀ। ਹਾਂਜੀ,
ਤ੍ਰਿਪਤ ਭਾਇਓ ਸਭ ਹੂੰ ਨਰ ਖਾਵੈ,
ਐ ਸਭ ਨੂੰ ਖੁਸ਼ ਕਰ ਦਿੱਤਾ ਜੀ, ਸਭ ਨੂੰ ਰਜਾਇਆ। ਤੇ ਧੀਰ ਮਲ ਹੋਣਾ ਆਖਿਆ ਵੀ ਅੱਜ ਦੀਪ ਮਾਲਾ ਕਰੋ ਕਰਤਾਰਪੁਰ ਸਾਹਿਬ ਵਿੱਚ ਜੀ, ਦੀਪ ਮਾਲਾ ਕਰਵਾਈ ਦੀ ਉਹਨਾਂ ਨੇ। ਹਾਂਜੀ
ਅਪਰ ਕਹਾਂ ਲੱਗ ਕਰੋ ਬਖਾਨ,
ਹਾਂਜੀ
ਦਿਨ ਦਿਨ ਪ੍ਰਤ ਉਤਸ਼ਾਹ ਮਹਾਨ।
ਭਾਈ ਸੰਤੋਖ ਸਿੰਘ ਜੀ ਕਹਿੰਦੇ, ਕਹਿਣ ਲੱਗੇ ਮੈਂ ਤੁਹਾਨੂੰ ਹੋਰ ਕਿੰਨਾ ਕੁ ਦੱਸਾਂ, ਤਕਰੀਬਨ ਉਹਦੇ ਤੋਂ ਬਾਅਦ ਅੱਜ ਤੱਕ ਕਰਤਾਰਪੁਰ ਸਾਹਿਬ ਵਿੱਚ ਮਹਾਰਾਜ ਜੀ ਦਾ ਸਰੂਪ ਸੁਭਾਇਮਾਨ ਹੈ। ਕਹਿਣ ਲੱਗੇ ਹਾਂਜੀ ਪੂਜਾ
ਪੂਜਾ ਨਿਤ ਪ੍ਰਤ ਹੋਤ ਬਡੇਰੀ,
ਹਾਂਜੀ
ਆਏ ਅਕੋਰ ਧਨਾਦ ਅਗੇਰੀ।
ਬੜੇ ਬੜੇ ਧਨਾਦ ਲੋਕ ਆ ਕੇ ਉੱਥੇ ਮਹਾਰਾਜ ਜੀ ਦੇ ਉਸ ਸਰੂਪ ਦੇ ਦਰਸ਼ਨ ਕਰਦੇ। ਫਿਰ ਬੇਨਤੀ ਕਰਾਂ, ਇਹ ਉਹ ਸਰੂਪ ਹੈ ਜਿਹਦਾ ਪ੍ਰਕਾਸ਼ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਹਰਿਮੰਦਰ ਸਾਹਿਬ ਵਿੱਚ ਕੀਤਾ ਸੀਗਾ ਜੀ, ਜਿਹਨੂੰ ਅਸੀਂ ਪਹਿਲਾ ਪ੍ਰਕਾਸ਼ ਕਹਿੰਦੇ ਹਾਂ ਜੀ। ਹਾਂਜੀ
ਪੰਥ ਖਾਲਸਾ ਅਬਲੋ ਦਰਸੈ,
ਹਾਂਜੀ
ਗੁਰ ਕਰ ਕੋ ਲਖ ਸਭ ਕੋ ਹਰਸ਼ੈ।
ਤੇ ਖਾਲਸਾ ਪੰਥ ਅੱਜ ਵੀ ਉਸ ਸਰੂਪ ਦੇ ਦਰਸ਼ਨ ਕਰਦਾ ਜੀ, ਸਿਰਫ ਦਰਸ਼ਨ ਹੀ ਕਰਨ ਦਿੰਦੇ ਜੀ, ਦਿੰਦੇ ਨੀ ਉਸ ਰੂਪ ਜੀ ਕਿਸੇ ਨੂੰ ਜੀ, ਦਰਸ਼ਨ ਹੀ ਕਰਨ ਦਿੰਦੇ ਜੀ। ਉਹ ਵੀ ਵਿਸਾਖੀ ਵਾਲੇ ਦਿਨ ਸਾਲ ਚ ਇੱਕੋ ਦਿਨ ਹੀ ਰੱਖਿਆ ਜੀ ਉਹਨਾਂ। ਹਾਂਜੀ
ਤਬ ਤੇ ਧੀਰ ਮਲ ਕੇ ਧਾਮ ਰਹੇ ਗ੍ਰੰਥ ਸਾਹਿਬ ਅਬਿਰਾਮ।
ਭਾਈ ਸੰਤੋਖ ਸਿੰਘ ਜੀ ਕਹਿੰਦੇ, ਸੰਗਤ ਜੀ ਮੈਂ ਦੇਖ ਕੇ ਆਇਆ, ਦਰਸ਼ਨ ਕਰਕੇ ਆਇਆ, ਉਰੋਂ ਤੋਂ ਲੈ ਕੇ ਜਦੋਂ ਤੋਂ ਮਹਾਰਾਜ ਜੀ ਦਾ ਸਰੂਪ ਦਰਿਆ ਚੋਂ ਪ੍ਰਗਟ ਹੋਇਆ, ਉਰੋਂ ਤੋਂ ਲੈ ਕੇ ਅੱਜ ਤੱਕ ਕਰਤਾਰਪੁਰ ਸਾਹਿਬ ਵਿੱਚ ਧੀਰ ਮਲ ਦੇ ਘਰ ਵਿੱਚ ਹੈ। ਹਾਂਜੀ
ਤਿਸ ਕੀ ਕੁੱਲ ਕੇ ਲੇਤ ਅਕੋਰ,
ਹਾਂਜੀ
ਤਬੈ ਖਾਲਸੇ ਕਰ ਕੈ ਜੋਰ।
ਤੇ ਖਾਲਸੇ ਨੇ ਹੱਥ ਜੋੜ ਕੇ ਬੇਨਤੀ ਵੀ ਕੀਤੀ ਸੀ ਉਹਦੀ ਕੁੱਲ ਨੂੰ, ਕੀ ਜੀ ਉਹ ਵੀ ਸੁਣੋ। ਹਾਂਜੀ
ਆਦ ਸੁਧਾਸਰ ਲਵਪੁਰ ਮਾਹੀ,
ਕੀ ਇਸ ਰੂਪ ਤੁਸੀਂ ਸਾਨੂੰ ਦੇ ਦਿਓ, ਇਸ ਸਰੂਪ ਦਾ ਪ੍ਰਕਾਸ਼ ਆਪਾਂ ਦਰਬਾਰ ਸਾਹਿਬ ਦੇ ਵਿੱਚ ਕਰਾਂਗੇ ਜੀ। ਖਾਲਸੇ ਨੇ ਬੇਨਤੀ ਕੀਤੀ ਸੀ ਧੀਰ ਮੱਲ ਦੇ ਪਰਿਵਾਰ ਨੂੰ। ਹਾਂਜੀ
ਰੱਖੈ ਗ੍ਰੰਥ ਸੁਆਪਣੇ ਪਾਹੀ,
ਪਰ ਉਹਨਾਂ ਨੇ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਪਣੇ ਘਰ ਵਿੱਚ ਹੀ ਰੱਖਿਆ, ਦਿੱਤਾ ਨਹੀਂ ਖਾਲਸੇ ਪੰਥ ਨੂੰ ਜੀ। ਹਾਂਜੀ
ਧੰਨ ਆਦਿਕ ਭੇਟਾ ਜੋ ਦੇ ਧੀਰ ਮੱਲ ਕੇ ਸਗਰੀ ਲੇ,
ਗੁਰੂ ਕੀਆਂ ਸਿੱਖ ਸੰਗਤਾਂ ਅੱਜ ਵੀ ਉਸ ਸਰੂਪ ਦਾ ਸਤਿਕਾਰ ਕਰਦੀਆਂ, ਭੇਟਾਵਾਂ ਵਸਤੂ ਧੰਨ ਭੇਟਾ ਕਰਦੀਆਂ, ਪਰ ਸਭ ਕੁਝ ਧੀਰ ਮੱਲ ਦਾ ਪਰਿਵਾਰ ਲੈਂਦਾ ਜੀ। ਤੇ ਇਹ ਵੀ ਦੱਸਦੇ ਵੀ ਖਾਲਸੇ ਪੰਥ ਨੇ ਆਖਿਆ ਸੀ ਸਰੂਪ ਸਾਨੂੰ ਦਰਬਾਰ ਸਾਹਿਬ ਚ ਪ੍ਰਕਾਸ਼ ਕਰ ਲੈਂਦੇ ਹੋ, ਤੇ ਜਿੰਨਾ ਚੜਾਵਾ ਚੜਦਾ ਉਹ ਇੱਕ ਦਿਨ ਲਈ ਤੁਸੀਂ ਲੈ ਜਾ ਕਰੋ ਸਾਰਾ ਜੀ, ਜਦੋਂ ਇਸ ਸਰੂਪ ਦਾ ਪ੍ਰਕਾਸ਼ ਕਰਿਆ ਕਰਾਂਗੇ। ਪਰ ਉਹ ਪਰਿਵਾਰ ਨੀ ਮੰਨਿਆ ਜੀ ਉਹਨਾਂ ਦਾ। ਹਾਂਜੀ
ਕਰੀ ਕਿਰਪਾ ਨਹਿ ਲੀਨਸ ਸ਼ੀਨ,
ਹਾਂਜੀ
ਸਤਿਗੁਰੂ ਮਤ ਕੋ ਜਾਨ ਪਰ
ਵੀ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਇਹ ਵੀ ਕੋਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆਪਣੀ ਕੋਈ ਰਜਾ ਹੋਏਗੀ, ਕਿਉਂ ਸਰੂਪ ਗੁਰੂ ਸਾਹਿਬ ਕੋ ਆ ਗਿਆ ਸੀਗਾ ਜੀ। ਮਹਾਰਾਜ ਨੇ ਫਿਰ ਧੀਰ ਮੱਲ ਵੱਲ ਸਰੂਪ ਭੇਜ ਦਿੱਤਾ, ਇਹ ਕੋਈ ਗੁਰੂ ਜੀ ਦੀ ਆਪਣੀ ਰਜਾ ਸੀਗੀ ਜੀ। ਹਾਂਜੀ ਗੁਰੂ ਸਾਹਿਬ ਨੇ ਤਰਸ ਕੀਤਾ ਜੀ, ਗੱਜ ਕੇ ਆਖੋ ਵਾਹਿਗੁਰੂ, ਨਹੀਂ ਤੇ ਧੀਰ ਮੱਲ ਦੇ ਪਰਿਵਾਰ ਨੂੰ ਕਿੰਨੇ ਪੁੱਛਣਾ ਸੀਗਾ ਜੀ, ਜਿਸ ਪਰਿਵਾਰ ਨੇ ਗੁਰੂ ਜੀ ਤੇ ਚਲਾਈ ਹੋਏ ਗੋਲੀ ਉਹਨੂੰ ਕਿੰਨੇ ਪੁੱਛਣਾ ਹੈਗਾ ਜੀ। ਮਹਾਰਾਜ ਨੇ ਤਰਸ ਕਰਤਾ ਜੀ, ਉਹਨਾਂ ਦਾ ਵੀ ਭਲਾ ਕਰਤਾ ਜੀ। ਹਾਂਜੀ
ਪੁਨ ਹੈ ਭਵਿੱਖਿਅਤ ਕੀ ਸੁਧ ਨਾਹੀ,
ਭਾਈ ਸੰਤੋਖ ਸਿੰਘ ਜੀ ਇੱਕ ਗੱਲ ਹੋਰ ਲਿਖਦੇ ਜੀ, ਉਹ ਕਹਿੰਦੇ ਹੁਣ ਤੱਕ ਤੇ ਮੈਂ ਦੱਸਤਾ ਵੀ ਬੇਨਤੀ ਕੀਤੀ ਤੇ ਉਹਨਾਂ ਸਰੂਪ ਨਹੀਂ ਦਿੱਤਾ ਮਹਾਰਾਜ ਦਾ, ਪਰ ਆਉਣ ਵਾਲੇ ਸਮੇਂ ਦਾ ਕੁਝ ਨੀ ਪਤਾ, ਕਹਿਣ ਲੱਗੇ ਆਉਣ ਵਾਲਾ ਸਮਾਂ ਕੈਸਾ ਹੈ। ਹਾਂਜੀ
ਲੇਹੇ ਪੰਥ ਕਹਿ ਰਹਿ ਤਿੰਨ ਪਾਹੀ,
ਪੰਥ ਉਹ ਸਰੂਪ ਲੈ ਲੇਗਾ ਧੀਰ ਮੱਲ ਦੇ ਪਰਿਵਾਰ ਕੋਲੋਂ, ਜਾਂ ਉਹ ਸਰੂਪ ਧੀਰ ਮੱਲ ਦੇ ਪਰਿਵਾਰ ਕੋਲ ਹੀ ਰਹੇਗਾ, ਇਹ ਨੀ ਪਤਾ, ਕਹਿਣ ਲੱਗੇ ਅੱਜ ਕੇ ਆਖੋ ਵਾਹਿਗੁਰੂ। ਹੁਣ ਇਹ ਤੇ ਗੁਰੂ ਜੀ ਦੀ ਰਜਾ ਹੀ ਹੈ ਜੀ, ਪੰਥ ਨੇ ਯਤਨ ਕੀਤਾ, ਫਿਰ ਯਤਨ ਕਰੇ, ਯਤਨ ਕਰਨਾ ਤੇ ਬੰਦੇ ਦਾ ਫਰਜ਼ ਹੈ ਜੀ। ਹਾਂਜੀ ਅੱਗੋਂ ਗੁਰੂ ਜੀ ਦੀ ਰਜਾ, ਕਰੋ ਯਤਨ ਜੇ ਹੋਏ ਮਿਹਰਬਾਨਾ, ਸੱਚੇ ਪਾਤਸ਼ਾਹ ਮਿਹਰ ਕਰਨ ਕਿਰਪਾ ਕਰਨ। ਦੋ ਮਿੰਟ ਰਹਿ ਗਏ, ਵਾਹਿਗੁਰੂ ਵਾਹਿਗੁਰੂ ਜਪ ਕੇ ਖੇਮਾ ਮੰਗੀਏ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ
ਸੱਚੇ ਪਾਤਸ਼ਾਹ ਸਾਹਿਬ ਸੰਗਤ ਤੇ ਕਿਰਪਾ ਕਰਨ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੁਣ ਦਰਿਆ ਚੋਂ ਪ੍ਰਗਟ ਹੋਏ ਨੇ, ਇਹ ਪ੍ਰਤੱਖ ਪ੍ਰਮਾਣ ਹੈ ਵੀ ਗੁਰੂ ਗ੍ਰੰਥ ਸਾਹਿਬ ਪੂਰੇ ਨੇ ਜੀ, ਪੂਰੇ ਨੇ, ਸੱਚੇ ਗੁਰੂ ਨੇ, ਇਹ ਪ੍ਰਤੱਖ ਪ੍ਰਮਾਣ ਹੈ। ਜਿੱਥੇ ਪੂਰੇ ਨੇ, ਜਿੱਥੇ ਸੱਚੇ ਗੁਰੂ ਨੇ, ਉੱਥੇ ਜੁਗੋ ਜੁਗ ਅਟਲ ਵੀ ਨੇ ਜੀ। ਹੋਈਆਂ ਭੁੱਲਾਂ ਚੁੱਕਣ ਦੀ ਖਿਮਾ ਬਖਸ਼ਿਸ਼ ਕਰੋ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।